ਕਨੈਕਟ ਐਫਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ। ਮੀਂਹ ਬੜਾ ਪਾਇਆ ਯਾਰ।
ਇੱਦਾਂ ਹੀ ਹੈ ਜੀ ਬਸ।
ਗੱਡੀ ਧੋਤੀ ਸੀ ਪਿਛਲੇ ਹਫ਼ਤੇ।
ਹਾਂ ਹਾਂ, ਚਲੋ ਹੋਰ ਧੋਤੀ ਗਈ।
ਹਾਂ, ਅੱਛਾ। ਐਟਮੋਸਫੀਅਰਿਕ ਰਿਵਰ ਅੱਜ ਸ਼ਾਮ ਤੱਕ ਇਸੇ ਤਰ੍ਹਾਂ ਭਾਰੀ ਬਾਰਿਸ਼ ਦੇ ਪੂਰੇ ਪੂਰੇ ਚਾਂਸਿਸ ਨੇ। ਇੱਧਰ ਚਿਲਾਵੈਕ ਵਾਲੇ ਪਾਸੇ ਤਾਂ ਚਿਲਾਵੈਕ ਰਿਵਰ ਦੇ ਆਲੇ ਦੁਆਲੇ ਜਿਹੜਾ ਏਰੀਆ ਪੈਂਦਾ ਉਹਦੇ ਵਾਸਤੇ ਇਵੈਕੂਏਸ਼ਨ ਅਲਰਟ ਵੀ ਕੁਝ ਏਰੀਆਜ਼ ਵਾਸਤੇ ਜਾਰੀ ਕਰਨੇ ਪੈ ਗਏ ਨੇ, ਕਿਉਂਕਿ ਇਸ ਭਾਰੀ ਬਾਰਿਸ਼ ਕਰਕੇ ਉੱਥੇ ਚਿਲਾਵੈਕ ਰਿਵਰ 'ਚ ਚੜ੍ਹਦਾ ਹੋਇਆ ਪਾਣੀ ਉਹ ਖਤਰੇ ਦਾ ਕਾਰਨ ਬਣ ਸਕਦਾ ਹੈ। ਹੋਪਫੁਲੀ ਸਾਰਾ ਕੁਝ ਠੀਕ ਠਾਕ ਰਹੇ। ਬਾਕੀ ਵਾਸੂ ਜੀ, ਕੱਲ੍ਹ ਨੂੰ ਮੈਕਸੀਮਮ ਟੈਂਪਰੇਚਰ 13 ਡਿਗਰੀ ਸੈਲਸੀਅਸ ਕਿਹਾ ਜਾ ਰਿਹਾ। ਐਤਕੀ ਬਰਫ਼ ਵਗੈਰਾ ਪਈ ਕੋਈ ਨਹੀਂ ਲੱਗਦਾ, ਅਤੇ ਇਹ ਅਗਲੇ ਦਿਨਾਂ ਦੀ ਫੋਰਕਾਸਟ ਵੇਖਦੇ ਹੋਏ ਜਿਵੇਂ ਮੌਸਮੇ ਬਹਾਰ ਬਸ ਬਰੂਹਾਂ 'ਤੇ ਆ ਗਿਆ ਹੋਵੇ।
ਮੈਂ ਹੁਣੇ ਗੱਲ ਕਰ ਰਿਹਾ ਸੀ ਆਪਣੇ ਕੋਲੀਗ ਦੇ ਨਾਲ ਕਿ ਅਸੀਂ ਆਲ ਵੈਦਰ ਟਾਇਰਸ ਪਵਾਏ ਨੇ ਦੋਨਾਂ ਨੇ ਪਹਿਲੀ ਵਾਰ। ਇਸ ਵਾਰ ਬਰਫ਼ ਹੀ ਨਹੀਂ ਪਈ।
ਇਸ ਕੀ ਬਰਫ਼ ਹੀ ਨਹੀਂ ਪਈ। ਚਲੋ, ਮੈਂ ਵੀ ਤੁਹਾਡੇ ਟਾਇਰਾਂ ਤੋਂ ਡਰ ਕੇ ਨਹੀਂ ਬਰਫ਼ ਪਈ ਵਾਸੇ ਜੀ।
ਪੈ ਜਾਣੀ ਚਾਹੀਦੀ, ਪੈਸੇ ਤਾਂ ਪੂਰੇ ਹੁੰਦੇ।
ਹਾਂ, ਅੱਛਾ, ਇਸ ਕਰਕੇ
ਕਹਿੰਦੇ ਪੈਸੇ ਨਹੀਂ ਪੂਰੇ ਹੋਏ।
ਹਾਂ, ਇਹ ਉਹੀ ਗੱਲ ਆ ਜਦੋਂ ਆਪਾਂ ਇੱਕ ਵਾਰ ਗੱਲ ਕਰਦੇ ਸੀ ਨਾ ਵੀ ਚਲੋ ਇੱਥੇ ਤਾਂ ਆਪਾਂ ਮੋਸਟਲੀ ਜਿਹੜੇ ਡਾਇਗਨੋਸਟਿਕ ਟੈਸਟ ਕਰਾਉਂਦੇ ਉਹਦੇ ਪੈਸੇ ਨਹੀਂ ਦੇਣੇ ਪੈਂਦੇ। ਇਹ ਬੰਦਾ ਗਿਆ ਇੰਡੀਆ, ਉਹਨੇ ਸਾਰੇ ਆਪਣੇ ਟੈਸਟ ਟੁਸਟ ਕਰਾਏ,
ਨਿਕਲੇ ਨਹੀਂ।
ਬਾਅਦ ਕਹਿੰਦਾ ਕੁਛ ਵੀ ਨਹੀਂ ਨਿਕਲਿਆ ਯਾਰ, ਇਹ ਕੀ ਆਵੇ ਨਾ, ਫਿਰ ਲੱਗਦਾ ਵੀ ਪੈਸੇ ਵੇਸਟ ਹੋ ਗਏ। ਵੀ ਚੰਗੀ ਗੱਲ ਹੈ ਸਗੋਂ, ਪਰ ਇਨ ਦੀ ਕੰਟੈਕਸਟ ਆਫ ਦਾ ਵੈਦਰ
ਜੀ,
ਬਰਫ਼ਬਾਰੀ ਨਾ ਹੋਣੀ ਇਹ ਵਾਸੂ ਜੀ ਇੱਕ ਕੰਸਰਨਿੰਗ ਵੈਦਰ ਪੈਟਰਨ ਦਾ ਹਿੱਸਾ ਹੋ ਜਾਇਆ ਕਰਦਾ। ਜੇ ਅਗਲੇ ਹਫ਼ਤਿਆਂ ਦੇ ਵਿੱਚ ਕਿਤੇ ਮਾੜੀ ਮੋਟੀ ਬਰਫ਼ ਪੈ ਜਾਂਦੀ ਹੈ, ਗੜੇ ਪੈ ਜਾਂਦੇ ਆ, ਫਿਰ ਉਹ ਫਾਰਮਰਸ ਵਾਸਤੇ ਵਧੀਆ ਗੱਲ ਨਹੀਂ ਹੋਣੀ। ਸੋ ਇਸ ਕਰਕੇ ਉਹ ਜਿਹੜਾ ਮੌਸਮ ਦੇ ਵਿੱਚ ਸਮੇਂ ਦੇ ਮੁਤਾਬਕ ਹੀ ਗਤੀਵਿਧੀ ਹੁੰਦੀ ਰਹੇ ਉਹੀ ਚੰਗੀ ਆ।
ਬਿਲਕੁਲ, ਅਤੇ ਮੈਂ ਫੋਰਕਾਸਟ ਦੇਖ ਰਿਹਾ ਅੱਗੋਂ ਜਿਹੜੇ ਕੁਝ ਦਿਨ ਨੇ, ਟੈਂਪਰੇਚਰ ਵੀ ਵੱਧ ਰਿਹਾ ਹੌਲੀ ਹੌਲੀ,
ਕੱਲ੍ਹ 13 ਡਿਗਰੀ
ਪਲੱਸ, ਮੀਂਹ ਦੇ ਵੀ ਕੋਈ ਆਸਾਰ ਅਜੇ ਵੈਦਰ ਫੋਰਕਾਸਟ ਵਿੱਚ ਅਗਲੇ ਕੁਝ ਦਿਨਾਂ ਲਈ ਨਜ਼ਰ ਨਹੀਂ ਆ ਰਹੇ। ਸੋ ਮੌਸਮ ਆਊਟਡੋਰ ਐਕਟੀਵਿਟੀਜ਼ ਵਾਸਤੇ ਵਧੀਆ ਬਣ ਰਿਹਾ।
ਕਰੈਕਟ, ਇਹ ਵੀ ਡਿਪੈਂਡ ਕਰਦਾ ਨਾ ਆਊਟਡੋਰ ਐਕਟੀਵਿਟੀ, ਜਿਹਨੇ ਸਕੀਇੰਗ ਕਰਨੀ ਉਹਨੇ ਕਹਿਣਾ ਨਾ ਇਹ ਨਹੀਂ ਠੀਕ ਹੈ ਨਾ, ਹਰ ਕਿਸੇ ਦਾ ਆਪਣਾ ਹਿਸਾਬ ਕਿਤਾਬ ਆ। ਪਰ ਯੈਸ, ਅਦਰਵਾਈਜ਼ ਜਿਹੜਾ ਮੌਸਮ ਅਸੀਂ ਖੁਸ਼ਗਵਾਰ ਕਹਿੰਦੇ ਹਾਂ, ਜਦੋਂ ਬਰਫ਼ ਸਕਿੱਪ ਹੋ ਜਾਂਦੀ ਹੈ ਨਾ ਸੀਜ਼ਨ ਦੇ ਵਿੱਚ, ਉਹਦਾ ਇੰਪੈਕਟ ਫਿਰ ਸਮਰ ਦੇ ਵਿੱਚ ਦੇਖਣ ਨੂੰ ਮਿਲਿਆ ਕਰਦਾ
ਜੀ।
ਸੋ ਹੋਪਫੁਲੀ ਚਲੋ ਸਾਰਾ ਕੁਝ ਠੀਕ ਠਾਕ ਰਹੇ, ਪਰ ਬਾਰਿਸ਼ ਬੜੀ ਤਾਬੜਤੋੜ ਹੋ ਰਹੀ ਆ ਇਸ ਵੇਲੇ। ਇੱਕ ਵਾਰ ਫਿਰ ਤੋਂ ਰਿਮਾਈਂਡਰ ਹੈ, ਜ਼ਿਆਦਾਤਰ ਰੂਟਸ ਐਂਡ ਬ੍ਰਿਜਿਸ ਮੇਜਰ ਏਰੀਆਜ਼ ਦੇ ਵਿੱਚ ਟ੍ਰੈਫਿਕ ਆਮ ਨਾਲੋਂ ਹੋਰ ਵੀ ਮੱਠੀ ਰਫ਼ਤਾਰ 'ਤੇ ਚੱਲਦਾ ਪਿਆ। ਸੋ ਇਸ ਕਰਕੇ ਪਲੀਜ਼ ਸਮਾਂ ਰੱਖ ਕੇ ਚੱਲਿਓ, ਸੋ ਦੈਟ ਤੁਸੀਂ ਟਾਈਮ ਸਿਰ ਪਹੁੰਚੋ ਜਿੱਥੇ ਵੀ ਤੁਸੀਂ, ਵੇਅਰ ਐਵਰ ਯੂ ਆਰ ਹੈਡਡ ਟੂ।
ਟਾਇਰਸ ਨੂੰ ਲੈ ਕੇ ਬਹੁਤ ਮੈਸੇਜ ਆ ਰਹੇ ਨੇ।
ਕਾਫੀ ਮੈਸੇਜ ਆ ਰਹੇ ਆ।
ਹਾਂ, ਸੋ ਕਹਿੰਦੇ ਆਲ ਵੈਦਰ ਕੇ ਸਨੋ ਟਾਇਰਸ, ਸੋ ਆਲ ਵੈਦਰ ਟਾਇਰਸ ਪੋਇਸ
MNS ਵਾਲੇ ਜਿਹੜੇ ਹੁੰਦੇ, MNS ਵਾਲੇ ਹੈ, ਮਾਡਰਨ ਸਨੋ ਵਾਲੇ। ਚਲੋ ਠੀਕ ਆ, ਕੋਈ ਨਹੀਂ। ਵੈਸੇ ਜੇ ਤੁਸੀਂ ਵਿਸਲਰ ਜਾਣਾ ਹੋਵੇ ਨਾ, ਤਾਂ ਉਹਨਾਂ ਦਾ ਤਾਂ ਰੂਲ ਹੀ ਇਹ ਆ ਵੀ ਕਦੋਂ ਤੋਂ ਹੁੰਦਾ, 1 ਅਕਤੂਬਰ ਤੋਂ ਹੋ ਜਾਂਦਾ ਨਾ, ਕਿ ਤੁਹਾਡੇ ਮਾਡਰਨ ਸਨੋ ਵਾਲੇ ਟਾਇਰ ਹੋਣੇ ਚਾਹੀਦੇ ਆ ਜਾਂ ਵਿੰਟਰ ਟਾਇਰਸ ਹੋਣ।
ਮੈਸੇਜ ਆਇਆ ਕਹਿੰਦੇ ਵਿਸਲਰ ਜਾਇਆ, ਉਹ ਪੈਸੇ ਪੂਰੇ ਕਰਨੇ।
ਹਾਂ, ਤਾਂ ਹੀ ਮੈਂ ਉਹੀ ਕਰਨਾ ਜੇ ਵਿਸਲਰ ਜਾ। ਹਾਂ, ਆਈ ਥਿੰਕ ਉਹਨਾਂ ਨੇ ਬਿਹਤਰ ਤਰੀਕੇ ਕਹਿਤਾ, ਜੇ ਪੈਸੇ ਪੂਰੇ ਕਰਨੇ ਵਿਸਲਰ ਜਾ।
ਉਹਨਾਂ ਨੇ ਵੈਸੇ ਲਿਖਿਆ ਹੈ ਕਹਿੰਦੇ ਪਲੀਜ਼ ਵਾਸੂ ਜੀ ਗੋ ਟੂ ਵਿਸਲਰ। ਮੈਸੇਜ ਐਗਜੈਕਟਲੀ ਹੈ।
ਅੱਛਾ, ਦੋ ਮਤਲਬ ਹੋ ਸਕਦੇ ਤੇ ਜਾ। ਨਹੀਂ ਨਹੀਂ, ਇੱਦਾਂ ਨਹੀਂ।
ਦਿਸ ਇਜ਼ ਫਰੋਮ HS ਰਾਏ ਜੀ।
ਠੀਕ ਆ। ਹਾਂ ਵਾਸੂ ਜੀ, ਪੈਸੇ ਪੂਰੇ ਕਰਨੇ ਵਿਸਲਰ ਜਾਇਆ ਜਾ ਸਕਦਾ। ਉਹ ਬਿਲਕੁਲ ਸਹੀ, ਵਧੀਆ ਸੁਜੈਸ਼ਨ ਆ
ਜੀ। ਚਲੀਏ ਫਿਰ,
ਚੱਲੀਏ ਚੱਲੀਏ ਫਿਰ
ਚੱਲੀਏ।
ਵਾਸੂ ਜੀ, ਕਲੋਵਰਡੇਲ ਦੇ ਵਿੱਚ ਕੱਲ੍ਹ ਸਵੇਰੇ 2:20 'ਤੇ, ਸੋ ਸ਼ਨੀਵਾਰ ਐਤਵਾਰ ਦੀ ਰਾਤ, ਗੋਲੀ ਚੱਲਣ ਦੀ ਘਟਨਾ ਵਾਪਰੀ ਆ 54 ਐਵਨਿਊ ਅਤੇ 187 ਸਟਰੀਟ 'ਤੇ, 54 and 187 'ਤੇ। ਪੁਲਿਸ ਦਾ ਕਹਿਣਾ ਵੀ ਇਹ ਮਾਮਲਾ ਐਕਸਟੋਰਸ਼ਨ ਨਾਲ ਸੰਬੰਧਿਤ ਘਟਨਾ ਦਾ ਜਾਪਦਾ ਹੈ।
ਯਾ, ਅਤੇ ਇਸੇ ਘਰ ਦੇ ਉੱਤੇ ਇਸ ਤੋਂ ਪਹਿਲਾਂ ਨਿਊ ਈਅਰ ਈਵ 'ਤੇ 31 ਦਸੰਬਰ ਨੂੰ ਵੀ ਗੋਲੀ ਚੱਲ ਚੁੱਕੀ ਹੈ। ਸੋ ਇਹ ਦੂਸਰੀ ਵਾਰ ਸੇਮ ਘਰ ਨੂੰ ਟਾਰਗੇਟ ਕੀਤਾ ਗਿਆ
ਵਿਦ ਇਨ ਲੈਸ ਦੈਨ 2 ਵੀਕਸ,
ਅਤੇ ਦੋਨੋਂ ਹੀ ਮਾਮਲੇ ਐਕਸਟੋਰਸ਼ਨ ਨਾਲ ਸੰਬੰਧਿਤ ਪੁਲਿਸ ਦਾ ਕਹਿਣਾ ਵੀ ਹੋ ਸਕਦੇ ਨੇ, ਅਤੇ ਦੋਨੋਂ ਹੀ ਮਾਮਲਿਆਂ ਦੇ ਵਿੱਚ ਕੋਈ ਵਿਅਕਤੀ ਜ਼ਖਮੀ ਨਹੀਂ ਹੋਇਆ, ਪਰ ਐਕਸਟੋਰਸ਼ਨ ਨਾਲ ਸੰਬੰਧਿਤ ਇਹ ਮਾਮਲੇ ਦੱਸੇ ਜਾ ਰਹੇ ਨੇ
ਜੀ। ਵਾਸੂ ਜੀ, ਐਬਟਸਫਰਡ ਦੇ ਵਿੱਚ ਵੀ ਇੱਕ ਸ਼ੂਟਿੰਗ ਹੋਈ ਸੀ ਔਨ ਫਰਾਈਡੇ।
ਹਾਂਜੀ,
ਉਸ ਬਾਰੇ ਵੈਸੇ ਪੁਲਿਸ ਨੇ ਕਾਫੀ ਅਰਲੀ ਸਟੇਜਿਸ ਦੇ ਵਿੱਚ ਹੀ ਇਹ ਕਹਿਤਾ ਸੀ ਕਿ ਫਰਾਈਡੇ ਐਬਟਸਫਰਡ ਦੇ ਵਿੱਚ ਵਾਪਰੀ ਸ਼ੂਟਿੰਗ ਇਹਦਾ ਐਕਸਟੋਰਸ਼ਨ ਦੇ ਮਾਮਲੇ ਨਾਲ ਕੋਈ ਸੰਬੰਧ ਨਹੀਂ ਸੀ ਜਾਪਦਾ, ਪਰ ਫਿਰ ਓਵਰ ਦਾ ਵੀਕਐਂਡ ਉਹਦੀਆਂ ਹੋਰ ਡੀਟੇਲਸ ਕੁਝ ਸਾਹਮਣੇ ਆਈਆਂ ਨੇ, ਅਤੇ ਜਿਹੜਾ ਵਿਅਕਤੀ ਇਸ ਸ਼ੂਟਿੰਗ ਦੇ ਵਿੱਚ ਜਿਹੜਾ ਟਾਰਗੇਟ ਕੀਤਾ ਗਿਆ, ਕਿਉਂਕਿ ਇੱਕ ਮੌਤ ਹੋਈ ਉੱਥੇ, 28 ਸਾਲਾਂ ਦਾ ਨਵਪ੍ਰੀਤ ਧਾਲੀਵਾਲ ਦੱਸਿਆ ਗਿਆ, ਜਿਹਨੂੰ ਪੁਲਿਸ ਪਹਿਲਾਂ ਤੋਂ ਜਾਣਦੀ ਸੀ।
ਯਾ, ਸੋ ਸ਼ੁੱਕਰਵਾਰ ਹੀ ਪੁਲਿਸ ਨੇ ਦੱਸਤਾ ਸੀ, ਕਹਿੰਦੇ ਵੀ ਇਹ ਮਾਮਲਾ ਗੈਂਗ ਹਿੰਸਾ ਨਾਲ ਸੰਬੰਧਿਤ ਆ। ਸੋ ਸ਼ੁੱਕਰਵਾਰ 12:35 ਤੇ ਪੁਲਿਸ ਨੂੰ ਗੋਲੀ ਚੱਲਣ ਦੀ ਖਬਰ ਮਿਲੀ ਸੀ, ਇੱਕ ਘਰ ਦੇ ਵਿੱਚ ਕਹਿੰਦੇ ਗੋਲੀ ਚੱਲੀ ਐਬਰਸਫਰਡ ਦੇ ਵਿੱਚ, ਸੋ ਸਿਸਕਿਨ ਡਰਾਈਵ ਦੇ ਉੱਤੇ ਘਰ ਸਥਿਤ ਹੈ
ਜੀ।
ਪੁਲਿਸ ਦੇ ਸ਼ੁੱਕਰਵਾਰ ਹੀ ਇਹ ਦੱਸਤਾ ਸੀ ਕਿ ਜਿਹੜਾ ਵਿਅਕਤੀ ਇਸ ਪੂਰੀ ਵਾਰਦਾਤ ਵਿੱਚ ਮਾਰਿਆ ਗਿਆ ਅਤੇ ਜਿਹੜਾ ਇਹ ਘਰ ਹੈ, ਪੁਲਿਸ ਦਾ ਪਹਿਲਾਂ ਵੀ ਇਹਨਾਂ ਦੋਨੋਂ ਚੀਜ਼ਾਂ ਨਾਲ ਵਾਹ ਪੈਂਦਾ ਰਿਹਾ ਕਿ ਦੇ ਵਰ ਨੋਨ ਟੂ ਦਾ ਪੁਲਿਸ। ਉਸ ਤੋਂ ਬਾਅਦ ਫਿਰ ਵੀਕਐਂਡ 'ਤੇ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ, ਪੁਲਿਸ ਨੂੰ ਨਾਮ ਦੀ ਪੁਸ਼ਟੀ ਵੀ ਕਰਨੀ ਪਈ ਕਿਉਂਕਿ ਮੀਡੀਆ ਦੇ ਵਿੱਚ ਨਾਮ ਲੀਕ ਹੋ ਗਿਆ ਸੀ, ਕਹਿ ਲਓ ਉਹਦੀ ਗੱਲ ਹੋਣ ਲੱਗ ਪਈ ਸੀ।
ਨਾਲ ਪੁਲਿਸ ਨੇ ਇਹ ਵੀ ਕਿਹਾ ਵੀ ਨਾਮ ਅਸੀਂ ਇਸ ਕਰਕੇ ਜਨਤਕ ਕਰ ਰਹੇ ਹਾਂ ਤਾਂ ਕਿ ਇਹਦੇ ਨਾਲ ਜਿਹੜੀ ਰਿਲੇਟਡ ਇਨਵੈਸਟੀਗੇਸ਼ਨ ਆ
ਹਾਂਜੀ
ਉਹਨੂੰ ਅੱਗੇ ਤੋਰਨ ਦੇ ਵਿੱਚ ਮਦਦ ਮਿਲ ਸਕੇ
ਜੀ। ਸੋ ਨਵਪ੍ਰੀਤ ਧਾਲੀਵਾਲ ਵਿਜੇ ਜੀ, ਇਹਦੇ ਇਹਨੂੰ ਸੋ ਪੁਲਿਸ ਵੱਲੋਂ ਇਸ ਵਿਅਕਤੀ ਦੇ ਖਿਲਾਫ ਇੱਕ ਪਬਲਿਕ ਵਾਰਨਿੰਗ ਜਾਰੀ ਕੀਤੀ ਗਈ ਸੀ ਅਗਸਤ 2024 ਦੇ ਵਿੱਚ, ਕਿਉਂਕਿ ਇੱਕ ਜਿਹੜਾ ਇਹ ਵਿਅਕਤੀ ਹੈ ਅਤੇ ਅਨਮੋਲ ਸੰਧੂ
ਜੀ,
ਇਹ ਦੋਨਾਂ ਨੂੰ ਬੇਲ ਦੇ ਉੱਤੇ ਰਿਲੀਜ਼ ਕਰਨਾ ਪਿਆ ਸੀ ਪੈਂਡਿੰਗ ਟ੍ਰਾਇਲ। ਇਹਨਾਂ ਦੇ ਉੱਤੇ ਬੜੇ ਗੰਭੀਰ ਦੋਸ਼ ਲੱਗੇ ਸਨ। ਪੁਲਿਸ ਨੇ ਇੱਕ 2022 ਦੇ ਅੰਤ ਵਿੱਚ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ, ਜਿਹਦੇ ਤਹਿਤ ਬਹੁਤ ਸਾਰੇ ਡਰੱਗਸ ਅਤੇ ਬਹੁਤ ਸਾਰੇ ਹਥਿਆਰ ਅਤੇ ਕੈਸ਼ ਬਰਾਮਦ ਹੋਇਆ ਸੀ। ਅਤੇ ਉਸ ਤੋਂ ਬਾਅਦ ਪੁਲਿਸ ਨੂੰ ਇਹ ਸ਼ੱਕ ਪਿਆ ਸੀ, ਪੁਲਿਸ ਦਾ ਇਹ ਮੰਨਣਾ ਸੀ ਕਿ ਨਵਪ੍ਰੀਤ ਧਾਲੀਵਾਲ ਅਤੇ ਅਨਮੋਲ ਸੰਧੂ ਇਹ ਦੋਨੋਂ ਕੋਈ ਮਰਡਰ ਪਲੋਟ ਕਰ ਰਹੇ ਸਨ ਕਿ ਕੋਈ ਕਿਸੇ ਨੂੰ ਕਤਲ ਕਰਨ ਦੀ ਯੋਜਨਾ ਬਣਾ ਰਹੇ ਸਨ। ਸੋ ਇੱਕ ਪ੍ਰੋਜੈਕਟ ਹਾਈ ਟੇਬਲ ਲਾਂਚ ਕੀਤਾ ਗਿਆ ਐਬਟਸਫੋਰਡ ਪੁਲਿਸ ਵੱਲੋਂ ਅਤੇ ਇਹਨਾਂ ਦੋਨੋਂ ਵਿਅਕਤੀਆਂ ਨੂੰ ਫਰਵਰੀ 2024 ਦੇ ਵਿੱਚ ਅਰੈਸਟ ਕੀਤਾ ਗਿਆ
ਜੀ।
ਉਸ ਤੋਂ ਬਾਅਦ ਸੋ ਇਹਨਾਂ 'ਤੇ ਕੋਂਸਪਰੇਸੀ ਟੂ ਕਮਿਟ ਮਰਡਰ ਦੇ ਦੋ ਚਾਰਜਸ ਲੱਗੇ। ਫਿਰ ਨਵਪ੍ਰੀਤ ਧਾਲੀਵਾਲ ਨੂੰ ਬੇਲ 'ਤੇ ਰਿਲੀਜ਼ ਕੀਤਾ ਗਿਆ ਜੂਨ 2024 ਦੇ ਵਿੱਚ, ਅਤੇ ਉਸ ਤੋਂ ਬਾਅਦ ਫਿਰ ਪੁਲਿਸ ਵੱਲੋਂ ਇੱਕ ਵਾਰਨਿੰਗ ਦਿੱਤੀ ਗਈ ਸੀ ਕਿ ਵੀ ਸਾਨੂੰ ਇਹਨੂੰ ਰਿਲੀਜ਼ ਕਰਨਾ ਪੈ ਰਿਹਾ ਔਨ ਬੇਲ ਪੈਂਡਿੰਗ ਟ੍ਰਾਇਲ, ਵੀ ਜਿਹੜੇ ਵੀ ਲੋਕ ਸੋ ਵੈਸਟ ਐਬਟਸਫੋਰਡ ਦੇ ਵਿੱਚ ਜਾ ਕੇ ਰਹਿਣਗੇ ਲੋਕ, ਅਤੇ ਜਿਹੜੇ ਵੀ ਲੋਕ ਵੈਸਟ ਐਬਟਸਫੋਰਡ ਦੇ ਵਿੱਚ ਰਹਿੰਦੇ ਨੇ ਉਹ ਚੁਕੰਨੇ ਰਹਿਣ, ਵੀ ਇਹ ਇੱਕ ਸਿਗਨੀਫਿਕੈਂਟ ਰਿਸਕ ਟੂ ਕਮਿਊਨਿਟੀ ਹੋ ਸਕਦੇ ਨੇ
ਜੀ।
ਅਤੇ ਇਹ ਉਸ ਨਵਪ੍ਰੀਤ ਧਾਲੀਵਾਲ ਦਾ ਕਤਲ ਹੋਇਆ ਸ਼ੁੱਕਰਵਾਰ 12:35 'ਤੇ।
ਹੁਣ ਤੁਸੀਂ ਦੇਖੋ ਵੀ ਇਸ ਮਾਮਲੇ ਦੇ ਵਿੱਚ ਚਲੋ ਕਿਸੇ ਹੋਰ ਦੇ ਫੱਟੜ ਹੋਣ ਦੀ ਕੋਈ ਖਬਰ ਨਹੀਂ ਆ, ਜਦੋਂ ਵਾਸੂ ਜੀ ਇੱਕ ਵਾਰ ਫਿਰ ਤੋਂ ਸਵਾਲ ਦੇ ਦਾਇਰੇ 'ਚ ਗੱਲ ਆ ਜਾਂਦੀ ਹੈ, ਜਦੋਂ ਸਾਡੇ ਸਿਸਟਮ ਨੂੰ ਪਤਾ, ਲਾਅ ਇਨਫੋਰਸਮੈਂਟ ਏਜੰਸੀਆਂ ਨੂੰ ਪਤਾ ਵੀ ਫਲਾਨਾ ਬੰਦਾ ਖਤਰਾ ਹੋ ਸਕਦਾ, ਇਸ ਮਾਮਲੇ ਦੇ ਵਿੱਚ ਇਹ ਗੈਂਗ ਰਿਲੇਟਡ ਇਸ਼ੂ ਹੈ, ਤਾਂ ਅਸੀਂ ਹੋਰ ਵੀ ਕਿੰਨੇ ਇਸ਼ੂਜ਼ ਦੇ ਵਿੱਚ ਵੇਖਿਆ, ਕਈ ਵਾਰੀ ਕਿਸੇ ਬੰਦੇ ਨੂੰ ਜੇਲ੍ਹ ਤੋਂ ਜਦੋਂ ਰਿਹਾਅ ਕੀਤਾ ਜਾਂਦਾ, ਪੁਲਿਸ ਨਾਲ ਵਾਰਨਿੰਗ ਜਾਰੀ ਕਰਦੀ ਹੈ ਕਿ ਜੀ ਫਲਾਨੇ ਨੇਬਰਹੁੱਡ 'ਚ ਆ ਕੇ ਰਹਿਣ ਲੱਗਾ ਅਤੇ ਫਲਾਨੇ ਨੇਬਰਹੁੱਡ ਵਾਲਿਆਂ ਨੂੰ ਚੁਕੰਨੇ ਰਹਿਣਾ ਪੈਣਾ, ਕਿਉਂਕਿ ਇਹਦਾ ਰਿਸਕ ਹੈਗਾ ਵੀ ਅਰੀ ਓਫੈਂਡ ਕਰ ਸਕਦਾ। ਜਦੋਂ ਪਤਾ, ਜਦੋਂ ਇਸ ਗੱਲ ਨੂੰ ਕਲੀਅਰਲੀ ਜਾਣਦੇ ਹੋ ਕਿ ਇਹ ਵਿਅਕਤੀ ਕਿਸੇ ਬਾਰੇ ਆਪਣੇ ਆਲੇ ਦੁਆਲੇ ਲਈ ਖਤਰਾ ਹੋ ਸਕਦਾ, ਭਾਵੇਂ ਉਹ ਗੈਂਗ ਰਿਲੇਟਡ ਇੰਸੀਡੈਂਟ ਹੋਵੇ ਜਾਂ ਗੈਂਗ ਨਾਲ ਉਸ ਵਿਅਕਤੀ ਦਾ ਸੰਬੰਧ ਹੋਵੇ ਜਾਂ ਕਿਸੇ ਹੋਰ ਪਹਿਲੂ ਨਾਲ, ਸਾਡੇ ਸਿਸਟਮ ਦੇ ਵਿੱਚ, ਸਾਡੀ ਕਾਨੂੰਨੀ ਪ੍ਰਣਾਲੀ ਦੇ ਵਿੱਚ ਇਹ ਜਿਹੜੀਆਂ ਤਰਮੀਮਾਂ ਨੇ, ਇਹ ਜ਼ਰੂਰੀ ਨੇ ਕਿ ਇਹ ਵਿਅਕਤੀ ਫਿਰ ਦੇ ਸ਼ੁੱਡ ਨਾਟ ਬੀ ਆਊਟ ਇਨ ਦੀ ਓਪਨ
ਜੀ। ਜਾਂ ਪਰ ਉਹੀ ਹੈ, ਪੁਲਿਸ ਦਾ ਕਹਿਣਾ ਅਸੀਂ ਆਪਣੀ ਡਿਊਟੀ ਵਜਾ ਰਹੇ ਹਾਂ ਕਿ ਅਸੀਂ ਤਾਂ ਜੋ ਸਿਸਟਮ ਦੇ ਵਿੱਚ ਜੋ ਮਦਾਂ ਨੇ, ਜੋ ਸਿਸਟਮ ਹੈ, ਜੋ ਰੂਲਸ ਨੇ, ਰੈਗੂਲੇਸ਼ਨਸ ਨੇ, ਉਹਨਾਂ ਨੂੰ ਫੋਲੋ ਕਰ ਰਹੇ ਹਾਂ।
ਹਾਂ, ਪ੍ਰੋਬਲਮ ਪੁਲਿਸ ਦੀ ਨਹੀਂ, ਐਗਜੈਕਟਲੀ ਜਿਹੜੇ ਉਸ ਤਾਂ ਸਿਸਟਮ ਦੀਆਂ ਮਦਾਂ ਫੋਲੋ ਕਰ ਰਹੇ ਨੇ, ਸਿਸਟਮ ਦੀਆਂ ਮਦਾਂ ਅਤੇ ਉਹਨਾਂ ਰੂਲਸ ਦੇ ਵਿੱਚ ਹੀ ਤਾਂ ਸਖਤੀ ਦੀ ਲੋੜ ਹੈ।
ਐਗਜੈਕਟਲੀ
ਉਹਨਾਂ ਦੇ ਵਿੱਚ ਹੀ ਉਹਨਾਂ ਦੇ ਉੱਪਰ ਪੁਨਰ ਵਿਚਾਰ ਕਰਨਾ ਬਹੁਤ ਜ਼ਰੂਰੀ ਹੋ ਗਿਆ।
ਹਾਂ, ਪਰ ਪ੍ਰੋਬਲਮ ਇਹ ਹੋ ਜਾਂਦੀ ਹੈ ਕਿ ਜਿਹੜਾ ਪਬਲਿਕ ਸੇਫਟੀ ਦਾ ਪੂਰਾ ਇਸ਼ੂ ਹੈ, ਇਹਦੇ ਵਿੱਚ ਜਿਹੜੀ ਬਲੇਮ ਗੇਮ ਹੈ ਇੱਕ ਤਰੀਕੇ ਨਾਲ, ਕਿ ਪੁਲਿਸ ਕਹਿੰਦੀ ਹੈ ਕਿ ਪ੍ਰੋਸੀਕਿਊਸ਼ਨ ਸਰਵਿਸ ਨੂੰ ਪੁੱਛੋ, ਪ੍ਰੋਸੀਕਿਊਸ਼ਨ ਸਰਵਿਸ ਕਹਿੰਦੀ ਹੈ ਕਿ ਤੁਸੀਂ ਸਰਕਾਰ ਨੂੰ ਪੁੱਛੋ, ਸਰਕਾਰ ਕਹਿੰਦੀ ਹੈ ਸਾਡੀ ਕਿ ਫੈਡਰਲ ਸਰਕਾਰ ਨੂੰ ਪੁੱਛੋ, ਫੈਡਰਲ ਸਰਕਾਰ ਕਹਿੰਦੀ ਹੈ ਵੀ ਕਾਨੂੰਨ ਦੇ ਵਿੱਚ ਤਰਮੀਮਾਂ ਕਰਨੀਆਂ, ਅਸੀਂ ਤਿਆਰੀ ਕਰ ਰਹੇ ਹਾਂ ਤਰਮੀਮ ਕਰਨ ਦੀ, ਅਸੀਂ ਹਾਊਸ ਆਫ ਕਾਮਨਸ ਦੇ ਵਿੱਚ ਬਿੱਲ ਵੀ ਲੈ ਆਉਂਦਾ, ਹੁਣ ਤੁਸੀਂ ਓਪੋਜੀਸ਼ਨ ਨੂੰ ਪੁੱਛੋ ਵੀ ਉਹ ਪਾਸ ਨਹੀਂ ਹੋਣ ਦੇ ਰਹੇ। ਸੋ ਇਸ ਤਰ੍ਹਾਂ ਜਿਹੜਾ ਇਹ ਕਹਿੰਦੇ ਅੰਗਰੇਜ਼ੀ ਵਿੱਚ ਦ ਬਕ ਇਜ਼ ਬੀਂਗ ਪੈਸਡ ਔਨ ਐਂਡ ਔਨ ਐਂਡ ਔਨ, ਸੋ ਇਟ ਹੈਜ਼ ਟੂ ਸਟੋਪ ਸਮਵੇਅਰ।
ਸਹੀ ਗੱਲ ਆ, ਸਹੀ ਗੱਲ ਆ ਯਾਰ। ਇੱਕ ਹੁਣ ਇਹਦੇ ਨਾਲ ਹੀ ਜੁੜੀ ਜਾਂ ਅਨਰਿਲੇਟਡ ਗੱਲ ਆ, ਪਰ ਉਹ ਵੀ ਬੜੀ ਗੰਭੀਰ ਆ। ਆ ਜਿਹੜਾ ਚੈਟਬੋਟ ਉਹਦਾ ਹੈਗਾ ਗਰੋਕ, ਗਰੋਕ ਦੀ ਵਰਤੋਂ ਕਰਕੇ ਡੀਪ ਫੇਕ ਕਈ ਬੜੀਆਂ ਆਪੱਤੀਜਨਕ ਇਮੇਜਿਸ ਬਣ ਰਹੀਆਂ ਨੇ ਦੁਨੀਆ ਦੇ ਕਈ ਹਿੱਸਿਆਂ ਦੇ ਵਿੱਚ, ਭਾਵੇਂ ਉਹ ਇੰਡੀਆ ਹੋਵੇ, ਭਾਵੇਂ ਏਸ਼ੀਅਨ ਕੰਟਰੀਜ਼ ਹੋਣ, ਭਾਵੇਂ ਬਸ ਜੋ ਆਸਟ੍ਰੇਲੀਆ ਹੋਵੇ, ਯੂਰਪ ਹੋਵੇ, ਹਰ ਕੋਈ ਇਸ ਗੱਲ ਨੂੰ ਲੈ ਕੇ ਸੋਚਦਾ ਪਿਆ ਵੀ ਗਰੋਕ ਦੇ ਉੱਪਰ ਇਸ ਦੁਰਵਰਤੋਂ ਨੂੰ ਕਿਵੇਂ ਰੋਕਿਆ ਜਾਵੇ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਫੀਮੇਲਸ ਨੇ, ਕਈ ਬੱਚੇ ਨੇ, ਉਹਨਾਂ ਦੀਆਂ ਤਸਵੀਰਾਂ ਨੂੰ ਬਹੁਤ ਗਲਤ ਤਰੀਕੇ ਨਾਲ ਐਡਿਟ ਕਰਕੇ ਸ਼ੇਅਰ ਕੀਤਾ ਜਾ ਰਿਹਾ। ਕੈਨੇਡਾ ਦੇ ਵਿੱਚ ਜਿਹੜੇ ਸਾਡੇ ਮਿਨਿਸਟਰ ਹੈਗੇ ਨੇ ਆਰਟੀਫਿਸ਼ਲ ਇੰਟੈਲੀਜੈਂਸ ਲਈ ਰਿਸਪੋਂਸੀਬਲ, ਐਵਨ ਸੋਲਮਨ, ਉਹਨਾਂ ਨੇ ਕਿਹਾ ਵੀ ਕੈਨੇਡਾ ਦਾ ਕੋਈ ਇਰਾਦਾ ਨਹੀਂ ਹੈ ਹਜੇ ਗਰੋਕ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਕੋਈ ਪਾਬੰਦੀ ਲਗਾਉਣ ਦਾ। ਪਾਬੰਦੀ ਕਿਤੇ ਹੋਰ ਵੀ ਨਹੀਂ ਲੱਗੀ ਅਜੇ, ਹੋਰ ਪਾਸੇ ਐਟਲੀਸਟ ਇਹ ਗੱਲ ਹੋ ਰਹੀ ਹੈ ਅਸੀਂ ਪਾਬੰਦੀ ਲਗਾਉਣ ਬਾਰੇ ਵਿਚਾਰ ਕਰ ਸਕਦੇ ਹਾਂ, ਪਰ ਕੈਨੇਡਾ ਨੇ ਸਿੱਧਾ ਹੀ ਕਹਿਤਾ, ਕਹਿੰਦੇ ਅਸੀਂ ਕੋਈ ਪਾਬੰਦੀ ਨਹੀਂ ਲਗਾਉਣੀ। ਬਾਵਜੂਦ ਇਸ ਦੇ, ਜਦੋਂ ਕੈਨੇਡਾ ਦੇ ਵਿੱਚ ਵੱਖੋ ਵੱਖਰੇ ਕਿਸਮ ਦੇ ਕਾਨੂੰਨ ਇਸ ਕਰਕੇ ਲਿਆਉਂਦੇ ਜਾਂਦੇ ਨੇ ਕਿ ਜੀ ਅਸੀਂ ਔਰਤਾਂ ਦੀ ਰੱਖਿਆ ਵਾਸਤੇ ਆਹ ਫਲਾਨਾ ਕੰਮ ਕਰ ਰਹੇ ਹਾਂ, ਅਸੀਂ ਬੱਚਿਆਂ ਨੂੰ ਸੁਰੱਖਿਅਤ ਰੱਖਣ ਵਾਸਤੇ, ਦੇਖੋ ਬੱਚਿਆਂ ਦੀ ਜਿਹੜੀ ਜੇ ਕੋਈ ਸੈਕਸ਼ੂਅਲਾਈਜੇਸ਼ਨ ਹੋ ਰਹੀ ਉਹਨੂੰ ਰੋਕਣਾ ਬੜਾ ਜ਼ਰੂਰੀ ਹੈ, ਅਸੀਂ ਫਲਾਨਾ ਲਾਅ ਲਿਆਉਂਦਾ। ਪਰ ਜਿਹੜੀ ਇੱਕ ਇਹ ਕਲੀਅਰਲੀ ਇੱਕ ਪ੍ਰੋਬਲਮ ਨਜ਼ਰ ਆਉਂਦੀ ਪਈ ਆ ਉਹਨੂੰ ਰੋਕਣ ਵਾਸਤੇ ਸਰਕਾਰ ਦੇ ਮੰਤਰੀ ਦਾ ਬਿਆਨ ਅਸੀਂ ਕਰਨਾ ਕੁਛ ਨਹੀਂ
ਯਾ ਸੋ ਕਹਿ ਰਹੇ ਵੀ ਅਸੀਂ ਐਕਸ ਨੂੰ ਬੰਦ ਨਹੀਂ ਕਰ ਦੇਣਾ ਕਿ ਵੀ ਆਰ ਨੋਟ ਗੋਇੰਗ ਟੂ
Close it,
shut it down. So, ਉਹ ਗੱਲ ਠੀਕ ਵੀ ਹੈ ਕਿ ਸੋਸ਼ਲ ਮੀਡੀਆ ਜਿਹੜੇ ਪਲੇਟਫਾਰਮਸ ਨੇ ਉਹ ਫਰੀਡਮ ਆਫ ਸਪੀਚ ਦਾ ਵੀ ਇਸ ਵੇਲੇ ਹਿੱਸਾ ਨੇ ਕਿ ਗਵਰਨਮੈਂਟ ਕਲੈਂਪ ਡਾਊਨ ਔਨ ਅ ਮੇਜਰ ਸੋਸ਼ਲ ਮੀਡੀਆ ਪਲੇਟਫਾਰਮ ਬੜੀ ਨੈਗੇਟਿਵ ਖਬਰ ਵੀ ਬਣਦੀ ਆ ਪਰ ਜਿਹੜੇ ਇਸ ਤਰ੍ਹਾਂ ਦੇ AI ਨੂੰ ਲੈ ਕੇ ਜਿਹੜੇ ਇਰੀਟੈਂਟਸ ਨੇ ਇਹਨਾਂ ਨੂੰ ਐਡਰੈਸ ਕਰਨ ਦੀ ਡੈਫੀਨੇਟਲੀ ਲੋੜ ਹੈ
ਐਂਡ ਵੈਰੀ ਸੂਨ
ਬਿਲਕੁਲ ਐਂਡ ਐਸਪੈਸ਼ਲੀ ਜਦੋਂ ਸਾਡੇ ਕੋਲ ਇੱਕ ਸਟੈਂਡ ਅਲੋਨ ਮਿਨਿਸਟਰੀ ਆ ਹੁਣ AI
ਸੂਨਰ ਦੈਨ ਲੇਟਰ ਸਟੈਂਡ ਅਲੋਨ AI ਮਿਨਿਸਟਰੀ ਦਾ ਕੰਮ ਤੇ ਹੋਣਾ ਚਾਹੀਦਾ ਸੀ ਜੇ ਸਭ ਤੋਂ ਮੂਹਰੇ ਹੁੰਦੇ ਉਹਨੂੰ ਫਲੈਗ ਕਰਕੇ ਉਹਨੂੰ ਕਿਸ ਤਰ੍ਹਾਂ ਰੈਗੂਲੇਟਰੀ ਦਾਇਰੇ ਦੇ ਵਿੱਚ ਲਿਆਉਣ ਵਾਸਤੇ ਪਰ ਅਜਿਹਾ ਹੋ ਨਹੀਂ ਰਿਹਾ ਡੀਪ ਫੇਕਸ ਜੇ ਵਾਸੂ ਜੀ ਪਿਛਲੇ ਸਾਲ 2025 ਅਸੀਂ ਗੱਲ ਕਰਦੇ ਸੀ ਨਾ ਕਿ ਜਦੋਂ ਸਾਲ ਸ਼ੁਰੂ ਹੋਇਆ ਸੀ ਅਤੇ ਜਦੋਂ ਸਾਲ ਅੰਤ ਹੋਇਆ ਆਰਟੀਫਿਸ਼ਲ ਇੰਟੈਲੀਜੈਂਸ ਦੇ ਵਿੱਚ ਕਿੰਨੀ ਤਬਦੀਲੀ ਆ ਚੁੱਕੀ ਸੀ ਉਹਦੀ ਅਡੈਪਟੇਸ਼ਨ ਦੇ ਵਿੱਚ ਕਿੰਨਾ ਵਾਧਾ ਹੋ ਚੁੱਕਾ ਸੀ ਅਜੇ ਵੀ ਆਰ ਓਨਲੀ ਐਟ ਦ ਟਿਪ ਆਫ ਦੀ ਆਈਸਬਰਗ ਜਿਹੜੇ ਕਈ ਠੱਗ ਨੇ ਜਿਹੜੇ ਕਈ ਕ੍ਰਿਮੀਨਲਸ ਨੇ ਜਿਸ ਹਿਸਾਬ ਦੇ ਨਾਲ ਉਹ AI ਦੀ ਵਰਤੋਂ ਕਰ ਰਹੇ ਨੇ ਅਨਫੋਰਚੁਨੇਟਲੀ ਇਸ ਸਾਲ ਦੇ ਵਿੱਚ ਉਹ ਕੰਮ ਹੋਰ ਜ਼ਿਆਦਾ ਵਧੇਗਾ ਅਤੇ ਇਸ ਕਰਕੇ ਇਸ ਤੋਂ ਪਹਿਲਾਂ ਕਿ ਕੋਈ ਹੋਰ ਸੰਗੀਨ ਸਮੱਸਿਆ ਦਾ ਰੂਪ ਇਖਤਿਆਰ ਕਰੇ ਇਟਸ ਵੈਰੀ ਇੰਪੋਰਟੈਂਟ ਦੈਟ ਗਵਰਨਮੈਂਟ ਟੇਕ ਸਟੈਪਸ ਔਨ ਦੈਟ ਫਰੰਟ
ਬਿਲਕੁਲ
ਕਿਉਂਕਿ ਦੁਨੀਆ ਭਰ ਦੇ ਵਿੱਚ ਵੱਖੋ ਵੱਖਰੇ ਮੁਲਕਾਂ 'ਚ ਇਸ ਵੇਲੇ ਈਲੋਨ ਮਸਕ ਦੇ ਇਹ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦਾ ਜਿਹੜਾ ਚੈਟਬੋਟ ਸਟੈਂਡ ਅਲੋਨ ਵੀ ਹੈਗਾ ਗਰੋਕ ਉਹਦੇ ਉੱਪਰ ਕਿਸ ਤਰ੍ਹਾਂ ਦੀਆਂ ਇਮੇਜਸ ਅਤੇ ਵੀਡੀਓਜ਼ ਕ੍ਰੀਏਟ ਕੀਤੀਆਂ ਜਾ ਰਹੀਆਂ ਨੇ ਉਹਨੂੰ ਲੈ ਕੇ ਕਾਫੀ ਜ਼ਿਆਦਾ ਕੰਸਰਨ ਇਸ ਵੇਲੇ ਬਣਿਆ ਹੋਇਆ
ਬਿਲਕੁਲ ਐਂਡ ਇਹ ਵੀ ਗੱਲ ਨਾਲ ਜ਼ਰੂਰ ਹੈ ਕਿ ਐਕਸ ਨਾਲ ਸੰਬੰਧਿਤ ਕੋਈ ਵੀ ਜਿਹੜੀ ਕੋਈ ਖਬਰ ਹੁੰਦੀ ਹੈ ਜਿਹੜੇ ਬਾਕੀ ਚੈਟਬੋਟਸ ਵੀ ਨੇ ਜਿਹੜੇ ਬਾਕੀ AI ਪਲੇਟਫਾਰਮਸ ਵੀ ਨੇ ਉਹਨਾਂ ਦੇ ਉੱਤੇ ਵੀ ਇਸ ਤਰ੍ਹਾਂ ਦੀ ਇਮੇਜ ਮਾਰਫਿੰਗ ਵਗੈਰਾ ਚੱਲਦੀ ਆ ਹਰ ਕਿਸੇ ਨੇ ਆਪਣੇ ਆਪਣੇ ਪੱਧਰ 'ਤੇ ਕੁਝ ਨਾ ਕੁਝ ਫਿਲਟਰਾਂ ਜਿਹੜੇ ਨੇ ਫਿਲਟਰਸ ਨੇ ਉਹ ਇੰਪਲੀਮੈਂਟ ਕੀਤੇ ਹੋਏ ਨੇ ਐਕਸ ਨਾਲ ਸੰਬੰਧਿਤ ਜਦੋਂ ਵੀ ਕੋਈ ਖਬਰ ਹੁੰਦੀ ਆ ਉਹ ਈਲੋਨ ਮਸਕ ਨਾਲ ਜੁੜ ਜਾਂਦੀ ਆ ਈਲੋਨ ਮਸਕ ਨਾਲ ਸੰਬੰਧਿਤ ਕੋਈ ਵੀ ਖਬਰ ਹੁੰਦੀ ਉਹ ਕੰਟਰੋਵਰਸ਼ੀਅਲ ਬਣ ਜਾਂਦੀ ਆ ਕਿਉਂਕਿ ਉਹ ਪੋਲਿਟਿਕਸ ਦੇ ਨਾਲ ਜੁੜ ਜਾਂਦੀ ਗੱਲ ਡੋਨਲਡ ਟਰੰਪ ਦੇ ਨਾਲ ਨੇੜਤਾ ਜਿਹੜੀ ਉਹਨਾਂ ਦੀ ਰਹੀ ਆ ਜਿਹੜੀ ਲਵ ਹੇਟ ਰਿਲੇਸ਼ਨਸ਼ਿਪ ਰਹੀ ਆ ਦੋਨਾਂ ਦੀ ਸੋ ਉਹਦੇ ਕਰਕੇ ਮਾਮਲਾ ਥੋੜਾ ਵਿਵਾਦਿਤ ਜ਼ਿਆਦਾ ਬਣ ਜਾਇਆ ਕਰਦਾ ਸੋ ਇਹਦੇ ਵਿੱਚ ਇਹ ਵੀ ਜਿਹੜਾ ਕੰਟੈਕਸਟ ਦਾ
ਐਂਗਲ ਹੈਗਾ ਇੱਕ ਐਂਗਲ ਪਰ ਇਹ ਗੱਲ ਜ਼ਰੂਰ ਹੈ ਕਿ ਜਿਹੜੇ ਵਾਸੂ ਜੀ ਕਈ ਆਬਜ਼ਰਵਰਸ ਨੇ ਉਹਨਾਂ ਦਾ ਇਹ ਕਹਿਣਾ ਵੀ ਜਿਹੜੇ ਬਾਕੀ ਦੇ AI ਮਾਡਲਸ ਨੇ ਜਿਹੜੇ ਓਪਨ ਹੈਗੇ ਨੇ ਉਹਨਾਂ ਦੇ ਵਿੱਚ ਇਮੇਜਸ ਨੂੰ ਕੰਸਰਨਿੰਗ ਤਰੀਕੇ ਨਾਲ ਤਬਦੀਲ ਕਰਨ ਦੀ ਇੰਨੀ ਜ਼ਿਆਦਾ ਗੁੰਜਾਇਸ਼ ਨਹੀਂ ਹੈਗੀ
ਨਹੀਂ ਹੈ ਉੱਥੇ ਰੈਸਟ੍ਰਿਕਸ਼ਨਸ ਹੈਗੀਆਂ
ਨੇ ਪਰ ਗਰੋਕ ਦੇ ਵਿੱਚ ਰਿਸਟ੍ਰਿਕਸ਼ਨਸ ਉਸ ਲੈਵਲ ਦੀਆਂ ਨਹੀਂ ਹੈਗੀਆਂ ਅਤੇ ਉਹ ਹੋਣੀਆਂ ਚਾਹੀਦੀਆਂ ਨੇ ਯਾਰ ਮਸਕ ਨਾਲ ਜੁੜੀ ਇੱਕ ਗੱਲ ਹੋਰ ਕੁਇਕਲੀ ਸਾਂਝੀ ਕਰ ਹੀ ਲਈਏ ਇੰਟਰਨੈਸ਼ਨਲ ਪੋਲੀਟਿਕਸ ਨਾਲ ਉਹ ਗੱਲ ਜੁੜਦੀ ਆ ਈਰਾਨ ਦੇ ਵਿੱਚ ਪ੍ਰੋਟੈਸਟ ਚੱਲ ਰਹੇ ਨੇ ਪਿਛਲੇ ਕਈ ਦਿਨਾਂ ਤੋਂ ਨਵੇਂ ਸਾਲ ਦੇ ਜਾਂ ਪਿਛਲੇ ਸਾਲ ਦੇ ਅੰਤ ਤੋਂ ਲਾਸਟ ਵੀਕ ਆਫ ਡਿਸੰਬਰ ਤੋਂ ਪ੍ਰੋਟੈਸਟ ਸ਼ੁਰੂ ਹੋ ਗਏ ਸੀ ਕੋਸਟ ਆਫ ਲਿਵਿੰਗ ਕਰਕੇ ਅਤੇ ਹੋਰ ਪਹਿਲੂਆਂ ਕਰਕੇ ਉੱਥੇ ਮਤਲਬ ਇਸ ਆਧਾਰ 'ਤੇ ਪ੍ਰੋਟੈਸਟ ਹੋ ਰਹੇ ਨੇ 500 ਤੋਂ ਵੀ ਵੱਧ ਲੋਕ ਦੱਸਿਆ ਜਾਂਦਾ ਵੀ ਉੱਥੇ ਮਾਰੇ ਗਏ ਨੇ ਕਲੈਂਪ ਡਾਊਨ ਦੇ ਵਿੱਚ ਇੰਟਰਨੈਟ ਬੰਦ ਆ ਡੋਨਲਡ ਟਰੰਪ ਨੇ ਕੱਲ੍ਹ ਜਦੋਂ ਉਹ ਵਾਪਸ ਵਾਸ਼ਿੰਗਟਨ ਆ ਰਹੇ ਸੀ ਜਹਾਜ਼ 'ਤੇ ਉਹਨਾਂ ਨੇ ਇਹ ਬਿਆਨ ਦਿੱਤਾ ਕਹਿੰਦੇ ਅਸੀਂ ਇੰਟਰਨੈਟ ਚੱਲਦਾ ਕਰ ਦੇਣਾ ਵੀ ਵਿਲ ਟਾਕ ਟੂ ਈਲੋਨ ਵੀ ਸਟਾਰਲਿੰਕ ਦੀਆਂ ਸੈਟੇਲਾਈਟਾਂ ਭੇਜ ਦਿੰਦੇ ਹਾਂ ਉੱਥੇ ਸੋ ਤੁਸੀਂ ਮੈਨਸ਼ਨ ਕੀਤਾ ਨਾ ਲਵ ਹੇਟ ਰਿਲੇਸ਼ਨਸ਼ਿਪ ਟਰੰਪ ਅਤੇ ਮਸਕ ਦਾ ਉਹਦਾ ਉਹਦੇ ਵਿੱਚੋਂ ਜਿਹੜੀ ਨਿਰਭਰਤਾ ਵਾਲਾ ਐਂਗਲ ਆ ਉਹ ਕੱਲ੍ਹ ਦੁਬਾਰਾ ਤੁਸੀਂ ਸੁਣਨ ਨੂੰ ਮਿਲਿਆ ਟਰੰਪ ਦੀ ਜ਼ਬਾਨੀ
ਅਤੇ ਡੋਨਲਡ ਟਰੰਪ ਵਾਰ ਵਾਰ ਹੁਣ ਈਰਾਨ ਨੂੰ ਵੀ ਧਮਕੀਆਂ ਦੇ ਰਹੇ ਨੇ ਕਿ ਇਫ ਡੋਂਟ ਸਟਾਰਟ ਸ਼ੂਟਿੰਗ ਇਫ ਯੂ ਸਟਾਰਟ ਸ਼ੂਟਿੰਗ ਵੀ ਵਿਲ ਸਟਾਰਟ ਸ਼ੂਟਿੰਗ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਰਹੇ ਨੇ ਸੋ ਈਰਾਨ ਦੇ ਖਿਲਾਫ਼ ਵੱਡੀ ਕਾਰਵਾਈ ਅਮਰੀਕਾ ਵੱਲੋਂ ਕੀ ਕੀਤੀ ਜਾ ਸਕਦੀ ਹੈ ਈਰਾਨ ਵੱਲੋਂ ਕਿਹਾ ਜਾ ਰਿਹਾ ਕਿ ਵੀ ਆਰ ਰੈਡੀ ਫਾਰ ਟਾਕਸ ਬਟ ਵੀ ਆਰ ਆਲਸੋ ਰੈਡੀ ਫਾਰ ਵਾਰ ਸੋ ਪਰ ਜਿਹੜੀ ਹੁਣੇ ਅਸੀਂ ਡੋਨ ਰੋ ਡਾਕਟਰਿੰਗ ਦੀ ਗੱਲ ਕਰਕੇ ਹਟੇ ਹਾਂ
ਪਿਛਲੇ ਹਫ਼ਤੇ
ਬੜੀ ਗੱਲ ਹੋਈ ਹੈ ਉਹਦੇ ਵਿੱਚ ਤਾਂ ਜਿਹੜੀ ਸੋ ਜਿਹੜਾ ਨੈਸ਼ਨਲ ਸਿਕਿਉਰਿਟੀ ਇਹਨਾਂ ਦਾ ਜਿਹੜੀ ਸਟ੍ਰੈਟਜੀ ਨਵਾਂ ਡਾਕੂਮੈਂਟ ਆ ਉਹਦੇ ਵਿੱਚ ਤਾਂ ਇਹ ਲਿਖਿਆ ਕਿ ਅਸੀਂ ਮਿਡਲ ਈਸਟ ਨੂੰ ਹੁਣ ਸਾਡੀ ਉਹ ਪ੍ਰਾਇੋਰਟੀ ਨਹੀਂ ਹੈ ਕਿ ਮਿਡਲ ਈਸਟ ਨੂੰ ਅਸੀਂ ਘੱਟ ਵਾਚਿਆ ਕਰਨਾ ਉਹਦੇ ਬਾਰੇ ਘੱਟ ਸੋਚਿਆ ਕਰਨਾ ਸਾਡਾ ਜ਼ਿਆਦਾ ਫੋਕਸ ਰਹੇਗਾ ਵੈਸਟਰਨ ਹੈਮੀਸਫੇਅਰ ਦੇ ਉੱਤੇ ਪਰ ਹੁਣ ਈਰਾਨ ਦੇ ਉੱਤੇ ਪਹਿਲਾਂ ਪਿਛਲੇ ਸਾਲ ਏਅਰ ਸਟ੍ਰਾਈਕਸ ਕਰ ਚੁੱਕੇ ਨੇ ਨਿਊਕਲੀਅਰ ਫੈਸਿਲਿਟੀਜ਼ ਦੇ ਉੱਤੇ ਉਸ ਤੋਂ ਬਾਅਦ ਹੁਣ ਇਹ ਕਹਿ ਰਹੇ ਨੇ ਕਿ ਈਰਾਨ ਦੇ ਖਿਲਾਫ਼ ਵੱਡੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਵਿਦ ਡੋਨਲਡ ਟਰੰਪ ਇਨ ਦਾ ਡਰਾਈਵਿੰਗ ਸੀਟ ਯੂ ਕੈਨ ਨੈਵਰ ਬੀ ਟੂ ਸ਼ੋਰ
ਈਰਾਨ ਨੇ ਤਾਂ ਵਾਸਤਵ ਵਿੱਚ ਧਮਕੀ ਇਹ ਵੀ ਦਿੱਤੀ ਹੈ ਵੀ ਜੇ ਤੁਸੀਂ ਸਾਡੇ ਉੱਪਰ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਹਮਲਾ ਕੀਤਾ ਤਾਂ ਇਜ਼ਰਾਈਲ ਦੇ ਉੱਪਰ ਅਸੀਂ ਇੱਥੋਂ ਇੱਕ ਪ੍ਰੈਸ਼ਰ ਵਧਾਵਾਂਗੇ ਦੂਜੀ ਜਿਹੜੇ ਵੀ ਕੋਈ ਸਮੁੰਦਰੀ ਬੇੜੇ ਜਿਹੜੇ ਇਜ਼ਰਾਈਲ ਨੂੰ ਸਮਾਨ ਲੈ ਕੇ ਜਾ ਰਹੇ ਨੇ ਜਿਵੇਂ ਪਹਿਲਾਂ ਹੁਥੀ ਰੈਬਲਸ ਨੇ ਅਟੈਕਸ ਕੀਤੇ ਸੀ ਵੀ ਜਿਹੜੇ ਟ੍ਰੇਡ ਰਾਊਟਸ ਨੇ ਜਿਹੜੇ ਗਲੋਬਲ ਸ਼ਿਪਿੰਗ ਰੂਟਸ ਨੇ ਉਹਨਾਂ ਦੇ ਉੱਪਰ ਵੀ ਹਮਲਿਆਂ ਕਰਕੇ ਜਿਹੜਾ ਪ੍ਰੈਸ਼ਰ ਆ ਉਹ ਬਣ ਸਕਦਾ ਸੋ ਇਸ ਵੇਲੇ ਜਿਹੜੀ ਜੀਓ ਪੋਲੀਟਿਕਸ ਆ ਉਹਦੇ ਵਿੱਚ ਨਿੱਤ ਹਰ ਵੱਧ ਲੰਘਦੇ ਦਿਨ ਦੇ ਨਾਲ ਕੋਈ ਨਾ ਕੋਈ ਨਵਾਂ ਅਜਿਹਾ ਚਿੰਤਾਜਨਕ ਪਹਿਲੂ ਜੁੜ ਜਾਂਦਾ ਜਿਹੜਾ ਕਿ ਬਸ ਵੀ ਡਰ ਅਤੇ ਸਹਿਮ ਬੜਾ ਪੈਦਾ ਕਰਦਾ ਵੀਕਐਂਡ 'ਤੇ ਇੱਥੇ ਵੈਨਕੂਵਰ ਦੇ ਵਿੱਚ ਵੀ ਇਰੇਨੀਅਨ ਕਮਿਊਨਿਟੀ ਵੱਲੋਂ ਬਹੁਤ ਵੱਡਾ ਪ੍ਰੋਟੈਸਟ ਕੀਤਾ ਗਿਆ ਡਾਊਨ ਟਾਊਨ ਲਗਭਗ 2-3 ਘੰਟੇ ਔਨ ਸੈਟਰਡੇ ਜਾਮ ਵਰਗਾ ਹੀ ਰਿਹਾ ਬਸ ਜੀ ਜਿਹੜਾ ਵੜ ਗਿਆ ਉਹਦੇ ਲਈ ਨਿਕਲਣਾ ਮੁਸ਼ਕਲ ਸੀ ਡਾਊਨ ਟਾਊਨ 'ਚੋਂ
ਤੇ ਐਲਏ ਦੇ ਵਿੱਚ ਵੀ ਜਿਹੜੇ ਪ੍ਰੋਟੈਸਟ ਹੋਏ ਉੱਥੇ ਇੱਕ ਵਿਅਕਤੀ ਨੇ ਗੱਡੀ ਚੜਾਤੀ ਪ੍ਰੋਟੈਸਟਰਸ ਦੇ ਉੱਤੇ। ਸੋ ਇਸ ਤਰ੍ਹਾਂ ਦੇ ਕਈ ਕੰਸਰਨ ਜਿਹੜੇ ਨੇ ਵੱਖ ਵੱਖਰੇ ਸ਼ਹਿਰਾਂ ਦੇ ਵਿੱਚ ਬਣ ਰਹੇ ਨੇ। ਸੋ ਇਹ ਜਿਹੜਾ ਕੰਸਰਨ ਇੱਕ ਪੱਛਮੀ ਮੁਲਕਾਂ ਵਾਸਤੇ ਜਿਹੜੇ ਇਮੀਗ੍ਰੇਸ਼ਨ ਰਿਲਾਇੰਟ ਮੁਲਕ ਨੇ ਉਹਨਾਂ ਵਾਸਤੇ ਇੱਕ ਜ਼ਰੂਰ ਇੱਕ ਵੱਡਾ ਸਵਾਲ ਹੈ, ਹਾਊ ਟੂ ਡੀਲ ਵਿਦ ਫੋਰਨ ਇਸ਼ੂਜ਼, ਕਿ ਜਿਹੜੇ ਵਿਦੇਸ਼ੀ ਮਸਲੇ ਨੇ ਉਹਨਾਂ ਨਾਲ ਸੰਬੰਧਿਤ ਪ੍ਰੋਟੈਸਟ ਜਦੋਂ ਪੱਛਮੀ ਮੁਲਕਾਂ ਵਿੱਚ ਹੁੰਦੇ ਨੇ, ਇੱਥੇ ਦੀਆਂ ਸਰਕਾਰਾਂ ਨੂੰ ਅਜੇ ਵੀ ਸਮਝ ਨਹੀਂ ਆ ਰਿਹਾ ਕਿ ਉਹਨਾਂ ਦੇ ਨਾਲ ਐਕਚੁਅਲੀ ਡੀਲ ਕਿਵੇਂ ਕਰਨਾ।
ਵਾਸੂ ਜੀ ਉਹੀ ਆਪਾਂ ਲੈ ਹੁਣ ਜਿਹੜੀ 5 ਮਿੰਟ ਪਹਿਲਾਂ ਗੱਲ ਕਰਕੇ ਹਟੇ ਹਾਂ, ਇੱਥੋਂ ਦੇ ਆਪਣੇ ਸਿਸਟਮ ਨੂੰ ਇਹ ਨਹੀਂ ਸਮਝ ਆਉਂਦਾ ਜਿਹੜਾ ਬੰਦਾ ਪਤਾ ਵੀ ਇਹ ਅਪਰਾਧੀ ਹੈ, ਇਹਦੇ ਕਰਕੇ ਜਿਹੜੇ ਇਹਦੇ ਆਲੇ ਦੁਆਲੇ ਲੋਕ ਹੋਣਗੇ ਉਹਨਾਂ ਨੂੰ ਖਤਰਾ ਹੋਏਗਾ, ਵਾਰਨਿੰਗ ਬਸ ਜਾਰੀ ਕਰਕੇ ਛੱਡ ਦਿੰਦੇ, ਆਪ ਹੀ ਦੇਖ ਲਿਓ ਭਾਈ।
ਹਾਂਜੀ,
ਸਿਸਟਮ ਦੇ ਵਿੱਚ ਖਾਮੀਆਂ ਤਾਂ ਬਹੁਤ ਜ਼ਿਆਦਾ ਨੇ ਇਸ ਹਿਸਾਬ ਦੀਆਂ ਜਿਹੜੀਆਂ ਤਬਦੀਲੀਆਂ, ਇਟਸ ਹਾਈ ਟਾਈਮ ਦੈਟ ਦੋ ਚੇਂਜਿਸ ਨੀਡ ਟੂ ਬੀ ਮੇਡ। ਤੁਸੀਂ ਕਰਕੇ ਦੇਖੋ, ਵੱਖੋ ਵੱਖਰੇ ਗਰੁੱਪਾਂ ਨੇ ਰੌਲਾ ਪਾ ਦੇਣਾ ਵੀ ਲੋ ਸਾਡੀ ਪ੍ਰਾਈਵੇਸੀ ਦਾ ਘਾਣ ਹੋ ਗਿਆ, ਅਤੇ ਇਹ ਤਾਂ ਜੀ ਬੜੀ ਬੇਦਰਦੀ ਵਾਲੀ ਗੱਲ ਕਰ ਦਿੱਤੀ। ਪਰ ਕੁਝ ਖਰਾਬੇ, ਮੈਂ ਪ੍ਰੋਟੈਸਟਰਸ ਦੀ ਗੱਲ ਨਹੀਂ ਕਰ ਰਿਹਾ ਇਸ ਸੰਦਰਭ 'ਚ, ਪਰ ਅਦਰਵਾਈਜ਼ ਓਵਰਆਲ ਖਰਾਬਾ ਕਰਨ ਵਾਲੇ ਕੁਝ ਲੋਕਾਂ ਨੂੰ ਅਪੀਜ਼ ਕਰਨ ਦੇ ਚੱਕਰ 'ਚ ਤੁਸੀਂ ਜਿਹੜੀ ਪਾਪੂਲੇਸ਼ਨ ਐਟ ਲਾਰਜ ਆ ਜਿਹੜੀ ਪੀਸਫੁਲੀ ਆਪਣੀ ਜ਼ਿੰਦਗੀ ਜਿਉਣਾ ਚਾਹੁੰਦੀ ਆ, ਉਹਦੇ ਲਈ ਤੁਸੀਂ ਖਤਰੇ ਦੇ ਜਿਹੜੇ ਕੰਡੇ ਨੇ ਉਹ ਬੋ ਦਿੰਦੇ ਹੋ।
100%
ਬ੍ਰੇਕ ਲੈ ਲਈਏ ਛੋਟੀ ਜੀ।
ਸ਼ੋਰ।
ਬ੍ਰੇਕ ਤੋਂ ਬਾਅਦ ਵਾਸੂ ਜੀ ਵਾਪਸੀ ਕਰਕੇ ਗੱਲ ਕਰਦੇ ਹਾਂ। ਪਹਿਲਾਂ ਤਾਂ ਜਿਹੜੀ ਫਰਾਈਡੇ ਨੂੰ ਸਟੈਟ ਕੈਨੇਡਾ ਨੇ ਨੰਬਰ ਜਾਰੀ ਕੀਤੇ ਸੀ ਜੋਬ ਨੰਬਰਸ, ਬੇਰੁਜ਼ਗਾਰੀ ਦਰ ਦੇ ਵਿੱਚ ਓਵਰਆਲ ਤਾਂ ਵਾਧਾ ਹੋਇਆ ਭਾਵੇਂ ਪੂਰੇ ਕੈਨੇਡਾ 'ਚ, ਪਰ ਜਿਹੜੇ ਕੁਝ ਸਾਡੇ ਸੈਂਸਸ ਮੈਟਰੋਪੋਲੀਟਨ ਏਰੀਆਜ਼ ਨੇ ਉਹਨਾਂ ਦੇ ਵਿੱਚ ਬੇਰੁਜ਼ਗਾਰੀ ਦੀ ਦਰ ਘਟੀ ਆ, ਅਤੇ ਵੈਨਕੂਵਰ CMA ਵੈਨਕੂਵਰ ਸੈਂਸਸ ਮੈਟਰੋਪੋਲੀਟਨ ਏਰੀਆ ਦੇ ਵਿੱਚ ਇਹ ਦਰ ਘੱਟ ਕੇ 6% ਤੋਂ ਥੱਲੇ ਆ ਗਈ ਆ। ਉਹਦੇ ਕੀ ਮਤਲਬ ਨੇ, ਉਹਦੇ ਕੀ ਮਾਇਨੇ ਨੇ, ਉਸ ਬਾਰੇ ਗੱਲ ਕਰਾਂਗੇ। ਵਾਸੂ ਜੀ ਫਰਾਈਡੇ ਜਦੋਂ ਜੋਬ ਨੰਬਰਸ ਆਏ ਸਟੇਟ ਕੈਨੇਡਾ ਨੇ ਜਾਰੀ ਕੀਤੇ, ਦਸੰਬਰ 'ਚ ਕੈਨੇਡਾ 'ਚ ਤਕਰੀਬਨ 8200 ਨਵੀਆਂ ਨੌਕਰੀਆਂ ਐਡ ਹੋਈਆਂ ਨੇ ਨੈੱਟ, ਪਰ ਬੇਰੁਜ਼ਗਾਰੀ ਦੀ ਦਰ ਦੇ ਵਿੱਚ ਵਾਧਾ ਹੋ ਗਿਆ ਸੀ ਕਿਉਂਕਿ ਜ਼ਿਆਦਾ ਲੋਕ ਕੰਮ ਭਾਲ ਰਹੇ ਨੇ। ਪਰ ਕੁਝ ਇਲਾਕੇ ਅਜਿਹੇ ਨੇ, ਕੁਝ ਜਿਹੜੇ ਆਪਣੇ ਮੇਨ ਮੈਟਰੋਪੋਲੀਟਨ ਏਰੀਆਜ਼ ਦੇ ਨਾਮ ਉਹਨਾਂ ਵਿੱਚ ਸ਼ਾਮਿਲ ਨੇ, ਸਾਰੇ ਨਹੀਂ ਪਰ ਕੁਝ, ਜਿੱਥੇ ਬੇਰੁਜ਼ਗਾਰੀ ਦੀ ਦਰ 6% ਤੋਂ ਘੱਟ ਗਈ ਆ। ਅਤੇ ਬੇਰੁਜ਼ਗਾਰੀ ਦੀ ਦਰ ਦਾ 6% ਤੋਂ ਘਟਣਾ ਉਹਨਾਂ ਸਪੈਸੀਫਿਕ ਮੈਟਰੋ ਏਰੀਆਜ਼ ਦੇ ਵਿੱਚ ਲੋਅ ਵੇਜ LMIA ਦੇ ਪੁਆਇੰਟ ਆਫ ਵਿਊ ਤੋਂ ਬੜੀ ਇੱਕ ਇੰਪੋਰਟੈਂਟ ਡਿਵੈਲਪਮੈਂਟ ਆ, ਕਿਉਂਕਿ ਜਿਹੜੇ ਇਹ ਨੰਬਰਸ ਨੇ ਸੈਂਸਸ ਮੈਟਰੋਪੋਲੀਟਨ ਏਰੀਆਜ਼ ਦੇ ਵਿੱਚ ਇਹ ਕੁਆਟਰਲੀ ਰਿਪੋਰਟ ਕੀਤੇ ਜਾਂਦੇ ਨੇ, ਮਤਲਬ ਕਿ ਜਨਵਰੀ ਤੋਂ ਲੈ ਕੇ ਹੁਣ ਐਂਡ ਆਫ ਮਾਰਚ ਤੱਕ ਜਿਹੜੇ ਨੰਬਰਸ ਨੇ ਉਹ ਇਸੇ ਹੀ ਆਧਾਰ 'ਤੇ ਇਸ ਘਟੇ ਹੋਏ ਨੰਬਰ 'ਤੇ ਪ੍ਰੋਸੈਸਿੰਗ ਹੋਏਗੀ। ਅਤੇ ਵੈਨਕੂਵਰ ਦੇ ਵਿੱਚ 6% ਤੋਂ ਥੱਲੇ ਬੇਰੁਜ਼ਗਾਰੀ ਦਰ ਦਾ ਆਉਣਾ ਮਤਲਬ ਹੁਣ ਇਹ ਹੈ ਕਿ ਲੋਅ ਵੇਜ LMIS ਦੀ ਪ੍ਰੋਸੈਸਿੰਗ ਇੱਕ ਵਾਰ ਦੁਬਾਰਾ ਤੋਂ ਸ਼ੁਰੂ ਹੋ ਜਾਏਗੀ।
ਕਿਉਂਕਿ ਅਗਸਤ 2024 ਦੇ ਵਿੱਚ ਫੈਡਰਲ ਸਰਕਾਰ ਨੇ ਇਹ ਫੈਸਲਾ ਕੀਤਾ ਸੀ ਕਿ ਜਿਹਨਾਂ ਇਲਾਕਿਆਂ ਦੇ ਵਿੱਚ ਬੇਰੁਜ਼ਗਾਰੀ ਦਰ 6% ਤੋਂ ਜ਼ਿਆਦਾ ਹੈ ਉਹਨਾਂ ਇਲਾਕਿਆਂ ਦੇ ਵਿੱਚ ਲੋਅ ਵੇਜ LMIS ਦੀ ਪ੍ਰੋਸੈਸਿੰਗ ਨਹੀਂ ਹੋਏਗੀ। ਉਹਦਾ ਮਤਲਬ ਇਹ ਹੈ ਕਿ ਜਿਹੜੀਆਂ ਘੱਟ ਪੇ ਵਾਲੀਆਂ ਜੋਬਸ ਨੇ ਉਹਨਾਂ ਵਾਸਤੇ ਤੁਸੀਂ ਹਾਇਰਿੰਗ ਉਸੇ ਇਲਾਕੇ ਦੇ ਵਿੱਚ ਕਰੋ,
ਲੋਕਲ ਬੰਦਾ,
ਕਿਉਂਕਿ ਉੱਥੇ ਹਾਂ ਲੋਕਲ ਬੰਦਾ ਹਾਇਰ ਕਰੋ ਕਿਉਂਕਿ ਉੱਥੇ ਬੇਰੁਜ਼ਗਾਰੀ ਵਧੀ ਹੋਈ ਹੈ।
ਵੀ ਟੈਂਪਰੇਰੀ ਫੋਰਨ ਵਰਕਰ ਨਹੀਂ ਲੈਣਾ
ਜੀ,
ਜਿਹੜੀਆਂ ਐਂਟਰੀ ਲੈਵਲ ਜੋਬਸ ਨੇ, ਕਿਉਂਕਿ ਪੁਸ਼ਬੈਕ ਇੱਕ ਇਸ ਗੱਲ 'ਤੇ ਵੀ ਤਾਂ ਹੈ ਨਾ ਕਿ ਯੂਥ ਅਨਇੰਪਲੋਇਮੈਂਟ ਦੇ ਵਿੱਚ ਕਿੰਨਾ ਵਾਧਾ ਹੋਇਆ ਪਿਆ। ਬਹੁਤ ਸਾਰੀਆਂ ਜਿਹੜੀਆਂ ਲੋਅ ਵੇਜ ਜੋਬਸ ਨੇ ਉਹਦੇ ਵਿੱਚ ਸਾਨੂੰ ਪਤਾ, ਜਾਂ ਨਵਾਂ ਆਇਆ ਕੋਈ ਪਰਮਾਨੈਂਟ ਰੈਜੀਡੈਂਟ, ਨਵਾਂ ਆਇਆ ਇਮੀਗ੍ਰੈਂਟ, ਜਾਂ ਫਿਰ ਜਿਹੜੇ ਸਟੂਡੈਂਟਸ ਨੇ ਜਿਹੜੇ ਆਪਣੀ ਕੋਈ ਪਹਿਲੀ ਹਜੇ ਜੋਬ ਸ਼ੁਰੂ ਕਰ ਰਹੇ ਨੇ, ਉਹ ਉਹਨਾਂ ਲੋਅ ਵੇਜ ਜੋਬਸ ਦੇ ਵਿੱਚ ਕੰਮ ਕਰਿਆ ਕਰਦੇ ਨੇ ਜਾਂ ਕਰਦਿਆ ਕਰਦੇ ਸੀ ਟ੍ਰੈਡੀਸ਼ਨਲੀ। ਪਰ ਜਦੋਂ ਟੈਂਪਰੇਰੀ ਫੋਰਨ ਵਰਕਰਸ ਦੀ ਗਿਣਤੀ ਇੰਨੀ ਜ਼ਿਆਦਾ ਹੋ ਗਈ ਤਾਂ ਫਿਰ ਬਹੁਤ ਸਾਰੇ ਬਿਜ਼ਨਸਿਸ ਨੇ ਲੋਕਲਸ ਨੂੰ ਹਾਇਰ ਕਰਨ ਦੀ ਥਾਂ ਟੈਂਪਰੇਰੀ ਫੋਰਨ ਵਰਕਰਸ ਨੂੰ ਹਾਇਰ ਕਰਨ ਨੂੰ ਤਰਜੀਹ ਦਿੱਤੀ। ਅਤੇ ਹੁਣ ਜਿਹੜਾ ਇਹ ਨੰਬਰ ਆ 6% ਤੋਂ ਥੱਲੇ, ਵਾਸੂ ਜੀ ਇਕੱਲਾ ਵੈਨਕੂਵਰ ਦੇ ਵਿੱਚ ਨਹੀਂ, ਵਿਨੀਪੈਗ ਦੇ ਵਿੱਚ ਵੀ, ਕਿੰਗਸਟਨ, ਮੌਂਟਰੀਆਲ, ਫਰੈਡਰਿਕਟਨ, ਸੇਂਟ ਜੌਨਸ, ਨਿਊ ਬ੍ਰਾਂਸਵਿਕ, ਮੌਂਗਟਨ ਅਤੇ ਹੈਲੀਫੈਕਸ ਦੇ ਵਿੱਚ ਵੀ ਬੇਰੁਜ਼ਗਾਰੀ ਦੀ ਦਰ 6% ਤੋਂ ਘੱਟ ਗਈ ਆ। ਮਤਲਬ ਕਿ ਇਹਨਾਂ ਸਾਰੇ ਰੀਜਨਸ ਦੇ ਵਿੱਚ ਐਜ਼ ਆਫ January 9 ਲੋਅ ਵੇਜ LMIS ਦੀ ਪ੍ਰੋਸੈਸਿੰਗ ਦੁਬਾਰਾ ਤੋਂ ਸ਼ੁਰੂ ਹੋ ਚੁੱਕੀ ਆ।
ਸੋ ਲੋਅ ਵੇਜ ਦੀ ਡੈਫੀਨੇਸ਼ਨ ਫੋਰ ਦਿਸ ਪਰਪਸਿਸ ਉਹ ਹੈ ਕਿ ਮੀਡੀਅਨ ਵੇਜ ਦਾ 120%, ਸੋ ਇਲਾਕੇ ਦੇ ਵਿੱਚ ਜਿਹੜੀ ਮੀਡੀਅਨ ਵੇਜ ਹੈ ਅਕਰੋਸ ਆਲ ਜੋਬਸ, ਜਾਂ ਫਿਰ ਜਿਹੜੀ ਜੋਬ ਜਿਹੜੇ ਇੰਪਲੋਇਰ ਦੇ ਕੋਲ ਵਰਕਰ ਕੰਮ ਕਰ ਰਿਹਾ, ਇੰਪਲੋਇਰ ਉਸ ਜੋਬ ਵਾਸਤੇ ਜਿਹੜੇ ਕਰੰਟ ਇੰਪਲੋਈਜ਼ ਨੇ ਉਹਨਾਂ ਨੂੰ ਕਿੰਨੇ ਪੈਸੇ ਦੇ ਰਿਹਾ, ਇਹਨਾਂ ਦੋਨਾਂ ਦੇ ਵਿੱਚੋਂ ਵਿਚ ਐਵਰ ਇਜ਼ ਹਾਇਰ ਦੈਟ ਇਜ਼ ਕੰਸਿਡਰਡ ਐਜ਼ ਦ ਥ੍ਰੈਸ਼ਹੋਲਡ। ਸੋ ਲੋਅ ਵੇਜ ਦੀ ਟੈਕਨੀਕਲ ਡੈਫੀਨੇਸ਼ਨ ਇਹ ਹੈ। ਅਤੇ ਜਿਹੜੀ ਹੁਣ ਇਹ ਬੇਰੁਜ਼ਗਾਰੀ ਦੀ ਜਿਹੜੇ ਇਹ ਅੰਕੜੇ ਨੇ, ਸੋ ਜਿਹੜਾ ਇਹ ਪੈਰਾਮੀਟਰ ਹੈ ਕਿ ਅਨਇੰਪਲੋਇਮੈਂਟ ਇਸ CMA ਦੇ ਵਿੱਚ 6% ਤੋਂ ਜ਼ਿਆਦਾ ਹੈ ਕਿ ਘੱਟ ਹੈ, ਅਗਲੀ ਅਪਡੇਟ 10 ਅਪ੍ਰੈਲ ਨੂੰ ਹੋਏਗੀ।
ਰਾਈਟ।
ਸੋ 10 ਅਪ੍ਰੈਲ ਤੱਕ ਇਹਦਾ ਮਤਲਬ ਇਹ ਹੈ ਕਿ 10 ਅਪ੍ਰੈਲ ਤੱਕ ਤਾਂ ਐਟਲੀਸਟ ਵੈਨਕੂਵਰ ਦੇ ਵਿੱਚ ਜਿਹੜੀਆਂ ਲੋਅ ਵੇਜ LMIS ਨੇ ਉਹ ਪ੍ਰੋਸੈਸ ਕੀਤੀਆਂ ਜਾ ਸਕਣਗੀਆਂ
ਜੀ। ਸੋ ਇੱਕ ਇਮੀਗ੍ਰੇਸ਼ਨ ਜਾਂ ਕਹਿ ਲਓ ਕਿ ਵੀਜ਼ਾ ਪ੍ਰਣਾਲੀ ਦੇ ਪੁਆਇੰਟ ਆਫ ਵਿਊ ਤੋਂ ਇੱਕ ਮੇਜਰ ਜਿਹੜੀ ਚੁੱਪ ਚੁਪੀਤੇ ਹੋਈ ਡਿਵੈਲਪਮੈਂਟ ਆ ਹੋ ਰਹੀ। ਵਾਸੂ ਜੀ ਐਂ ਕਰੀਏ ਇੱਕ ਬ੍ਰੇਕ ਲੈ ਲਈਏ ਛੋਟੀ, ਨਹੀਂ ਬ੍ਰੇਕ ਤੋਂ ਪਹਿਲਾਂ ਯਾਰ ਕੁਇਕਲੀ ਗੱਲ ਆਪਾਂ ਕਰ ਲਈਏ। ਯਾਰ ਇਹ ਰਿਚਮੰਡ ਦੇ ਐਮ ਪੀ ਨੇ ਇੱਕ, ਰਿਚਮੰਡ ਤੋਂ ਐਮ ਪੀ ਵੀ ਨੇ, ਰਿਚਮੰਡ ਤੋਂ ਕਾਉਂਸਲਰ ਵੀ ਨੇ, ਬੰਦਾ ਟੂ ਇਨ ਵਨ ਆ। ਪਰ ਵਾਸੂ ਜੀ ਆਮ ਤੌਰ 'ਤੇ
ਦੇਖੋ ਨਾ ਕੋ ਗੰਗਾਧਰੀ ਸ਼ਕਤੀਮਾਨ,
ਗੰਗਾਧਰੀ ਸ਼ਕਤੀਮਾਨ ਆਮ ਤੌਰ 'ਤੇ ਇਹ ਹੋਇਆ ਕਰਦਾ ਕਿ ਜਦੋਂ ਕਿਸੇ ਵਿਅਕਤੀ ਨੇ ਇੱਕ ਪਬਲਿਕ ਆਫਿਸ ਦੇ ਵਿੱਚ ਕੋਈ ਹੋਵੇ ਤਾਂ ਉਹਨਾਂ ਨੂੰ ਹਜੇ ਉਹ ਨੈਤਿਕਤਾ ਦੇ ਆਧਾਰ 'ਤੇ ਆਪ ਹੀ ਸੋਚਦੇ ਆ ਵੀ ਯਾਰ ਇੱਕ ਜਿਹੜਾ ਉਹਦਾ ਉਹ ਛੱਡ ਦਿੰਦੇ ਹਾਂ। ਇੱਦਾਂ ਪਹਿਲਾਂ ਵੀ ਹੋਇਆ ਕਿ ਇੱਕ ਵਿਅਕਤੀ ਜਿਹੜਾ ਕਿ ਸਿਟੀ ਕਾਉਂਸਲਰ ਸੀ, ਐਮ ਐਲ ਏ ਬਣੇ ਜਾਂ ਐਮ ਪੀ ਬਣ ਗਏ, ਉਹ ਸਿਟੀ ਕਾਉਂਸਲਰ ਦਾ ਆਪਣਾ ਉਹਦਾ ਛੱਡ ਦਿੰਦੇ ਨੇ ਕਿ ਹੁਣ ਜਿਹੜੀ ਲੋਕਲ ਪੋਲੀਟਿਕਸ ਹੈਗੀ ਆ ਉਹਦੇ ਵਿੱਚ ਉਹ ਮੀਟਿੰਗਸ ਵਗੈਰਾ ਅਟੈਂਡ ਕਰਨੀਆਂ, ਕਾਉਂਸਲ ਮੀਟਿੰਗਸ, ਉਹ ਮੁਸ਼ਕਲ ਹੋ ਜਾਣਗੀਆਂ। ਸੋ ਇਸ ਕਰਕੇ ਬਿਹਤਰ ਇਹ ਹੈ ਕਿ ਹੁਣ ਸਿਰਫ ਇੱਕੋ ਅਹੁਦੇ ਵੱਲ ਧਿਆਨ ਦਿੱਤਾ ਜਾਵੇ। ਅੱਛਾ ਵੈਸੇ ਵੀ ਜੇ ਤੁਸੀਂ ਐਥੀਕਲੀ ਵੇਖੋ ਤਾਂ ਇਹ ਗੱਲ ਵੀ ਦਰੁਸਤ ਲੱਗਦੀ ਹੈ ਵੀ ਇੱਕੋ ਵਿਅਕਤੀ ਦੋ ਜ਼ਿੰਮੇਵਾਰੀਆਂ ਨਿਭਾ ਨਹੀਂ ਸਕੇਗਾ, ਫਿਰ ਦੋ ਸੈਲਰੀਜ਼ ਕਿਉਂ ਡਰਾਅ ਕਰਨੀਆਂ? ਪਿਛਲੇ ਸਮੇਂ 'ਚ ਇੰਝ ਵੀ ਹੋਇਆ, ਜੇ ਕਿਸੇ ਵਿਅਕਤੀ ਨੇ ਕੋਈ ਸਿਟੀ ਕਾਉਂਸਲਰ ਹੁੰਦਾ ਹੁੰਦਾ ਕਿਸੇ ਹਾਇਰ ਲੈਵਲ ਆਫ ਗਵਰਨਮੈਂਟ ਦੇ ਵਿੱਚ ਇਲੈਕਟ ਹੋ ਗਿਆ, ਅਗਲਾ ਕਹਿੰਦਾ ਵੀ ਮੈਂ ਕੁਝ ਮਹੀਨੇ ਬਤੌਰ ਸਿਟੀ ਕਾਉਂਸਲਰ ਵੀ ਸੇਵਾ ਨਿਭਾ ਰਿਹਾ ਪਰ ਮੈਂ ਤਨਖਾਹ $1 ਹੀ ਲਊਂਗਾ। ਇੱਦਾਂ ਦੀਆਂ ਐਗਜ਼ਾਮਪਲਸ ਵੀ ਹੈਗੀਆਂ ਨੇ। ਪਰ ਵਾਸੂ ਜੀ ਰਿਚਮੰਡ ਦੇ ਵਿੱਚੋਂ ਕੰਜ਼ਰਵੇਟਿਵ ਮੈਂਬਰ ਆਫ ਪਾਰਲੀਮੈਂਟ ਹੈਗੇ ਨੇ ਚੈੱਕ ਆਊ, ਚੈੱਕ ਆਊ ਇਸ ਵੇਲੇ ਜਿੱਥੇ ਮੈਂਬਰ ਆਫ ਪਾਰਲੀਮੈਂਟ ਤਾਂ ਹੈਗੇ ਹੀ ਨੇ ਕਿਉਂਕਿ ਉਹ ਆਪੋਜੀਸ਼ਨ ਧਿਰ ਦੇ ਨੇ, ਬੈਕ ਬੈਂਚਰ ਨੇ, ਨਾਲ ਹੀ ਇਸ ਰਿਚਮੰਡ ਦੇ ਵਿੱਚ ਸਿਟੀ ਕਾਉਂਸਲਰ ਵੀ ਨੇ ਅਤੇ ਰਲਾ ਮਿਲਾ ਕੇ ਦੋਹਾਂ ਪਾਸਿਓਂ ਜਿਹੜੀ ਤਨਖਾਹ ਇਹਨਾਂ ਦੀ ਬਣਦੀ ਆ ਉਹ ਲਗਭਗ $3.5 ਲੱਖ ਦੇ ਨੇੜੇ ਪਹੁੰਚ ਜਾਂਦੀ ਆ।
ਯਾ ਸੋ ਇਹ ਕਾਉਂਸਲਰ ਤਾਂ 2011 ਤੋਂ ਨੇ, ਐਮ ਪੀ ਇਹ ਪਹਿਲੀ ਵਾਰ ਬਣੇ ਪਿਛਲੇ ਸਾਲ ਅਪ੍ਰੈਲ ਦੇ ਵਿੱਚ, ਅਤੇ ਜਦੋਂ ਇਹ ਐਮ ਪੀ ਬਣੇ ਉਦੋਂ ਵੀ ਇਹਨਾਂ ਨੂੰ ਕੈਂਪੇਨ ਦੌਰਾਨ ਵੀ ਪੁੱਛਿਆ ਗਿਆ ਸੀ ਵੀ ਜੇ ਤੁਸੀਂ ਐਮ ਪੀ ਬਣ ਹੀ ਗਏ ਤਾਂ ਫਿਰ ਕਾਉਂਸਲਰ ਵਜੋਂ ਅਸਤੀਫਾ ਦੇਵੋਂਗੇ। ਸੋ ਉਦੋਂ ਉਹਨਾਂ ਨੇ ਕਿਹਾ ਸੀ, ਕਹਿੰਦੇ ਮੈਂ ਜਨਵਰੀ 2026 ਤੱਕ ਕਹਿੰਦੇ ਮੈਂ ਕਾਉਂਸਲਰ ਬਣਿਆ ਰਹਾਂਗਾ। ਸੋ ਇਸ ਸਾਲ ਦੀ ਜਨਵਰੀ ਤੱਕ ਮੈਂ ਰਹਾਂਗਾ, ਫਿਰ ਉਸ ਤੋਂ ਬਾਅਦ ਮੈਂ ਕਾਉਂਸਲਰ ਵਜੋਂ ਅਸਤੀਫਾ ਦੇ ਦੇਵਾਂਗਾ, ਫਿਰ ਮੈਂ ਐਮ ਪੀ ਦੀ ਹੀ ਜੋਬ ਸੰਭਾਲਾਂਗਾ
ਕਿਉਂਕਿ ਮਿਊਨਿਸਪਲ ਚੋਣਾਂ ਹੁਣ ਅਕਤੂਬਰ 'ਚ ਹੋਣੀਆਂ ਹੀ ਨੇ, ਨਹੀਂ ਤਾਂ ਬਾਏ ਇਲੈਕਸ਼ਨ ਹੋਣਾ ਸੀ।
ਸੋ ਹਾਂ, ਸੋ ਕਹਿੰਦੇ ਸੀ ਮੈਂ ਜਨਵਰੀ ਤੱਕ ਕਾਉਂਸਲਰ ਰਹਾਂਗਾ, ਉਸ ਤੋਂ ਬਾਅਦ ਮੈਂ ਅਸਤੀਫਾ ਦੇ ਦੇਵਾਂਗਾ। ਹੁਣ ਉਹ ਕਹਿੰਦੇ ਮੈਨੂੰ ਸਮਝ ਆ ਗਿਆ, ਕਹਿੰਦੇ ਦੋਨੋਂ ਜੋਬਸ ਨੂੰ ਇਕੱਠੇ ਕਿਵੇਂ ਚਲਾਉਣਾ।
ਤੁਸੀਂ ਕਹਿੰਦੇ ਕੈਨੇਡਾ 'ਚ ਐਫੀਸ਼ੀਐਂਸੀ ਨਹੀਂ ਹੈਗੀ।
ਸੋ ਕਹਿੰਦੇ ਵੀ ਕਿਉਂਕਿ ਅੱਜ ਕੱਲ੍ਹ ਵਰਚੁਅਲੀ ਪਾਰਲੀਮੈਂਟ ਚੱਲਦੀ ਹੈ, ਸੋ ਵੋਟਿੰਗ ਵਗੈਰਾ ਵਰਚੁਅਲੀ ਹੋ ਜਾਂਦੀ ਆ, ਆਟਵਾ ਜਾਣ ਦੀ ਹਰ ਵਾਰੀ ਰੋਡ ਪੈਂਦੀ ਵੀ ਨਹੀਂ। ਦੂਜਾ ਉਹਨਾਂ ਨੇ ਕਿਹਾ, ਕਹਿੰਦੇ ਦੇਖੋ ਵੀ ਜਿਹੜੀ ਹਾਊਸ ਆਫ ਕਾਮਨਸ ਦੀਆਂ ਪ੍ਰੋਸੀਡਿੰਗਸ ਨੇ ਉਹ ਪੈਸੀਫਿਕ ਸਮੇਂ ਮੁਤਾਬਕ ਸ਼ਾਮ 4 ਵਜੇ ਤੱਕ ਚੱਲਦੀਆਂ, ਤੇ ਸਿਟੀ ਕਾਉਂਸਲ ਦੀਆਂ ਜਿਹੜੀਆਂ ਮੀਟਿੰਗਸ ਨੇ ਉਹ 4 ਵਜੇ ਤੋਂ ਬਾਅਦ ਹੀ ਹੁੰਦੀਆਂ।
ਮੈਂ ਦੋ ਜੋਬਸ ਕਰ ਰਿਹਾ ਮਿਹਨਤੀ।
ਸੋ ਨਾਲ ਇਹਨਾਂ ਨੇ ਟੂ ਬੀ ਫੇਅਰ ਇਹਨਾਂ ਨੇ ਕਿਹਾ ਸੀ ਵੀ ਜਿਹੜੀ ਮੇਰੀ ਕਾਉਂਸਲ ਦੀ ਜਿਹੜੀ ਸੈਲਰੀ ਆ ਵੀ ਉਹ ਮੈਂ ਡੋਨੇਟ ਕਰਾਂਗਾ।
ਅੱਛਾ।
ਸੋ ਉਹ ਪੈਸੇ ਉਹ ਡੋਨੇਟ ਕਰ ਦਿੰਦੇ ਆ, ਐਂਡ ਹੀ ਇਜ਼ ਡੂਇੰਗ ਦੈਟ। ਉਹ ਪੈਸੇ ਆਪਣੇ ਕੋਲ ਰੱਖਦੇ ਨਹੀਂ।
ਜੀ ਜੀ।
ਪਰ ਰਿਚਮੰਡ ਤੋਂ ਜਿਹੜੇ ਲਿਬਰਲ ਐਮ ਪੀ ਨੇ ਪਰਮ ਬੈਂਸ, ਉਹਨਾਂ ਦਾ ਕਹਿਣਾ ਯਾਰ ਵੀ ਭਾਵੇਂ ਡੋਨੇਸ਼ਨ ਵੀ ਨੇ, ਡੋਨੇਸ਼ਨ ਦੇ ਨਾਲ ਟੈਕਸ ਕ੍ਰੈਡਿਟਸ ਮਿਲਦੇ ਨੇ,
ਜੀ ਜੀ,
ਕਹਿੰਦੇ ਲਾਹਾ ਤਾਂ ਫਿਰ ਵੀ ਇਹ ਲੈ ਰਹੇ ਨੇ। ਸੋ ਇਹ ਹੁਣ ਐਥੀਕਲੀ ਜੇ ਦੇਖਿਆ ਜਾਵੇ ਤਾਂ ਇਹ ਗਲਤ ਲੱਗਦਾ, ਪਰ ਜਿਹੜਾ ਸਾਡਾ ਐਥਿਕਸ ਦਾ ਜਿਹੜਾ ਕੋਡ ਆਫ ਕੰਡਕਟ ਆ ਉਹਦੇ ਮੁਤਾਬਕ ਇਹ ਵਾਜਬ ਹੈ, ਇਹ ਇਲੀਗਲ ਹੈ ਨਹੀਂ।
ਵਾਸੂ ਜੀ ਐਥਿਕਸ ਵਾਲਾ ਮਾਮਲਾ ਅੱਜ ਇੱਕ ਕੈਨੇਡਾ ਦੀ ਸੁਪਰੀਮ ਕੋਰਟ ਦੇ ਵਿੱਚ ਵੀ ਵਿਚਾਰ ਅਧੀਨ ਹੋਣ ਵਾਲਾ ਹੈ, ਉਹਦੇ ਬਾਰੇ ਅੱਗੇ ਚੱਲ ਕੇ ਗੱਲ ਕਰਾਂਗੇ। ਪਰ ਜਿਹੜਾ ਇਹ ਪਹਿਲੂ ਹੈ, ਇਹ ਵਾਸੂ ਜੀ ਤਬਦੀਲੀ ਹੋਣੀ ਚਾਹੀਦੀ ਆ, ਸਿੰਪਲ ਐਜ਼ ਸਿੰਪਲ ਐਜ਼ ਦੈਟ। ਐਫੀਸ਼ੀਐਂਟਲੀ ਕੋਈ ਵਿਅਕਤੀ ਕਿਵੇਂ ਕੰਮ ਕਰ ਲਏਗਾ ਜਦੋਂ ਤੁਸੀਂ ਦੋ ਵੱਖੋ ਵੱਖਰੇ ਅਹੁਦਿਆਂ 'ਤੇ ਹੋ, ਤੇ ਕਿਤੇ ਕੌਨਫਲਿਕਟ ਆਫ ਇੰਟਰਸਟ ਵਾਲਾ ਪਹਿਲੂ ਵੀ ਤਾਂ ਇਹਦੇ 'ਚ ਆ ਸਕਦਾ। ਚਲੋ ਅਜੇ ਉਹ ਆਪੋਜੀਸ਼ਨ ਦੇ ਐਮ ਪੀ ਨੇ, ਵਟ ਇਫ ਹੀਜ਼ ਐਨ ਐਮ ਪੀ ਇਨ ਦੀ ਗਵਰਮੈਂਟ, ਅਤੇ ਜਿਹੜੇ ਕੋਈ ਫੰਡਸ ਐਲੋਕੇਟ ਹੋਣੇ ਨੇ, ਜਿਹੜੇ ਕਿਤੇ ਕੋਈ ਪ੍ਰੋਜੈਕਟ ਲੱਗਣਾ, ਜਿਹੜਾ ਵਿਅਕਤੀ ਸਿਟੀ ਦੀ ਕਾਉਂਸਲ 'ਤੇ ਵੀ ਹੈ ਅਤੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਬਤੌਰ ਮੈਂਬਰ ਆਫ ਪਾਰਲੀਮੈਂਟ ਵੀ ਵਿਚਰ ਰਿਹਾ, ਜਦੋਂ ਤੁਹਾਨੂੰ ਦੋਵੇਂ ਪਾਸੇ ਦੀ ਇੰਨੀ ਕਲੀਅਰ ਨੌਲੇਜ ਹੈਗੀ ਆ, ਤਾਂ ਤੁਸੀਂ ਕਿਤੇ ਨਾ ਕਿਤੇ ਕਿਸੇ ਕੌਨਫਲਿਕਟ ਆਫ ਇੰਟਰਸਟ ਦੇ ਵਿੱਚ ਅਜਿਹੇ ਆ ਸਕਦੇ ਹੋ, ਜਾਂ ਤੁਹਾਡੇ ਜਿਹੜੇ ਡਿਸੀਜਨਸ ਨੇ ਉਹ ਇਨਫਲੂਐਂਸ ਹੋ ਸਕਦੇ ਨੇ।
ਜਾਂ
ਕਿਉਂਕਿ ਜਿਹੜਾ ਐਮ ਪੀ ਆ, ਸੋਰੀ, ਜਿਹੜਾ ਕਾਉਂਸਲਰ ਆ ਉਹ ਪੂਰੇ ਸ਼ਹਿਰ ਦਾ, ਉੱਥੇ ਵਾਰਡ ਸਿਸਟਮ ਤਾਂ ਹੈ ਨਹੀਂ ਰਿਚਮੰਡ 'ਚ, ਅਤੇ ਜਿਹੜਾ ਐਮ ਪੀ ਆ ਉਹ ਇੱਕ ਆਪਣੇ ਪਰਟੀਕੁਲਰ ਕੰਸਟੀਚੁਐਂਸੀ ਦਾ, ਅਤੇ ਸੋ ਜਿਹੜਾ ਉਹ ਕੌਨਫਲਿਕਟ ਹੈਗਾ ਉਹਨੂੰ ਕਿਵੇਂ ਐਡਰੈਸ ਕਰਨਾ।
ਸੋ ਜਿਹੜਾ ਸਾਡੇ ਕੈਨੇਡਾ ਦੇ ਵਿੱਚ ਰੂਲਸ ਨੇ ਉਹ ਇਹ ਕਹਿੰਦੇ ਵੀ ਜੇ ਤਾਂ ਤੁਸੀਂ ਮੰਤਰੀ ਹੋ, ਕੈਬਨਿਟ ਮਿਨਿਸਟਰ ਹੋ ਤੁਸੀਂ, ਫਿਰ ਤਾਂ ਤੁਸੀਂ ਇਸ ਤਰ੍ਹਾਂ ਕੋਈ ਹੋਰ ਜੋਬ ਨਹੀਂ ਹੋਲਡ ਕਰ ਸਕਦੇ,
ਫਿਰ ਤਾਂ ਆਪਣਾ ਪ੍ਰਾਈਵੇਟ ਬਿਜ਼ਨਸ ਵੀ ਨਹੀਂ ਕਰ ਸਕਦੇ,
ਕੋਈ ਬਿਜ਼ਨਸ ਜੇ ਕਰਨਾ ਡਾਇਵੈਸਟ ਕਰਨਾ ਪਏਗਾ, ਉਹਨੂੰ ਲੈ ਕੇ ਰੂਲਸ ਹੈਗੇ ਨੇ। ਪਰ ਜੇ ਤੁਸੀਂ ਬੈਕ ਬੈਂਚਰ ਐਮ ਪੀ ਹੋ, ਜੀ ਬੈਕ ਬੈਂਚਰ ਐਮ ਪੀ ਹੋ ਜੇ, ਫਿਰ ਤੁਸੀਂ ਆਪਣੇ ਬਿਜ਼ਨਸ ਵਗੈਰਾ ਚਲਾ ਸਕਦੇ ਹੋ, ਫਿਰ ਤੁਸੀਂ ਸੋ ਤੁਹਾਨੂੰ ਫਿਰ ਵੀ ਜਿਹੜਾ ਐਥਿਕਸ ਕਮਿਸ਼ਨਰ ਆ ਉਹਦੇ ਨਾਲ ਬੈਠ ਕੇ ਉਹਨਾਂ ਨੂੰ ਸਾਰਾ ਕੁਝ ਆਪਣਾ ਡਿਸਕਲੋਜ਼ ਕਰਨਾ ਪਏਗਾ, ਤੁਸੀਂ ਕਿਹੜੀ ਕਿਹੜੀ ਕੰਪਨੀ ਵਿੱਚ ਕਿਹੜੇ ਕਿਹੜੇ ਸ਼ੇਅਰਸ ਹੋਲਡ ਕਰਦੇ ਹੋ, ਕਿਹਦੇ ਵਿੱਚ ਤੁਸੀਂ ਮੈਨੇਜਰੀਅਲ ਪੋਜੀਸ਼ਨ ਦੇ ਵਿੱਚੋਂ, ਤੁਹਾਡੀ ਕੀ ਐਕਸਪੈਕਟਿਡ ਇਨਕਮ ਹੈ, ਇਨਕਮ ਆ ਕੀ ਰਹੀ ਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀ ਇਨਕਮ ਆ ਰਹੀ ਆ। ਸੋ ਮੇਰਾ ਖਿਆਲ $10,000 ਤੋਂ ਜ਼ਿਆਦਾ ਦੀਆਂ ਜਿਹੜੀਆਂ ਇਸ ਤਰ੍ਹਾਂ ਦੇ ਕਿਤੋਂ ਵੀ ਜਿਹੜੇ ਕਹਿ ਲਓ ਵੀ ਲਾਇਬਿਲਿਟੀਜ਼ ਨੇ ਜਾਂ ਜਿਹੜੇ ਵੀ ਕੋਈ ਤੁਹਾਡੀਆਂ ਐਸੈਟਸ ਨੇ ਉਹਨਾਂ ਬਾਰੇ ਤੁਹਾਨੂੰ ਦੱਸਣਾ ਪੈਂਦਾ ਐਥਿਕਸ ਕਮਿਸ਼ਨਰ ਨੂੰ, ਜੇ ਤੁਸੀਂ ਐਮ ਪੀ ਵੀ ਹੋ ਤਾਂ ਵੀ। ਪਰ ਇਨ ਮੋਸਟ ਆਫ ਦਾ ਕੇਸਿਸ ਐਥਿਕਸ ਕਮਿਸ਼ਨਰ ਅਲਾਓ ਕਰ ਦਿੰਦਾ ਜੇ ਤੁਸੀਂ ਬੈਕ ਬੈਂਚਰ ਹੋ। ਜੇ ਤੁਸੀਂ ਕੈਬਨਿਟ ਮੰਤਰੀ ਹੋ ਫਿਰ ਤੁਹਾਨੂੰ ਸਾਰਾ ਕੁਝ ਦੇ ਵਿੱਚੋਂ ਡਾਇਵੈਸਟ ਕਰਨਾ ਪੈਂਦਾ, ਕਿਉਂਕਿ ਮੰਨਿਆ ਜਾਂਦਾ ਵੀ ਇਹ ਤਾਂ ਬਿਲਕੁਲ ਬੜੀ ਮੋਰ ਦੈਨ ਫੁੱਲ ਟਾਈਮ ਜੋਬ ਹੈ,
ਤੁਹਾਡੀ ਜਿਹੜੀ ਓਬਜੈਕਟੀਵਿਟੀ ਹੈ ਨਾਲੇ ਉਹ ਵੀ ਇਨਫਲੂਐਂਸ ਹੋ ਜਾਣਾ,
ਤੁਹਾਡਾ ਸਮਾਂ ਵੀ ਚਾਹੀਦਾ, ਤੁਹਾਡੀ ਅਟੈਂਸ਼ਨ ਵੀ ਚਾਹੀਦੀ ਹੈ, ਤੁਹਾਡੀ ਓਬਜੈਕਟੀਵਿਟੀ ਵੀ ਚਾਹੀਦੀ ਹੈ, ਇਸ ਕਰਕੇ ਤੁਸੀਂ ਕੋਈ ਹੋਰ ਜੋਬ ਨਹੀਂ ਕਰ ਸਕਦੇ। ਹੁਣ ਇਹਦੇ ਨਾਲ ਮੈਨੂੰ ਕਈ ਵਾਰੀ ਧਿਆਨ ਜਾਂਦਾ ਵੀ ਬਹੁਤ ਸਾਰੇ ਇੱਦਾਂ ਦੇ ਐਮ ਪੀਜ਼ ਨੇ ਜਿਹੜੇ ਮਲਟੀਪਲ ਟਾਈਮ ਐਮ ਪੀਜ਼ ਨੇ ਪਰ ਉਹ ਕਦੇ ਵੀ ਕੈਬਨਿਟ ਮੰਤਰੀ ਨਹੀਂ ਬਣੇ, ਅਤੇ ਉਹ ਕਈ ਇੱਦਾਂ ਵੀ ਨੇ ਜਿਹੜੇ ਕਹਿੰਦੇ ਵੀ ਅਸੀਂ ਬਣਨਾ ਹੀ ਨਹੀਂ ਚਾਹੁੰਦੇ ਵੀ ਅਸੀਂ ਆਪਣੀ ਕੰਸਟੀਟੂਐਂਸੀ ਨੂੰ ਸਰਵ ਕਰਨਾ, ਪਰ ਉਹ ਨਾਲ ਨਾਲ ਆਪਣੇ ਬਹੁਤ ਸਾਰੇ ਬਿਜ਼ਨਸਿਸ ਵੀ ਰਨ ਕਰਦੇ ਨੇ
ਕਿਉਂਕਿ ਐਥਿਕਸ ਜਿਹੜਾ ਆਪਣਾ ਲਾਅ ਹੈ ਉਹ ਅਲਾਓ ਕਰਦਾ।
ਪਰ ਜੇ ਉਹ ਕੈਬਨਿਟ ਮੰਤਰੀ ਬਣ ਜਾਣ ਤਾਂ ਫਿਰ ਉਹ ਬਿਜ਼ਨਸਿਸ ਆਪਣੇ ਰਨ ਨਹੀਂ ਕਰ ਸਕਦੇ। ਸੋ ਇਹ ਵੀ ਇੱਕ ਰੀਜ਼ਨ ਹੋ ਸਕਦਾ ਵੀ ਕਈ ਸਾਰੇ ਜਿਹੜੇ ਮਲਟੀਪਲ ਟਾਈਮ ਐਮ ਪੀਜ਼ ਨੇ ਵੀ ਉਹ ਐਮ ਪੀ ਬਣੇ ਰਹਿਣਾ ਹੀ, ਬੈਕ ਬੈਂਚਰ ਐਮ ਪੀ ਰਹਿਣਾ ਹੀ ਪਸੰਦ ਕਰਦੇ ਨੇ ਐਜ਼ ਕੰਪੇਅਰ ਟੂ ਗੈਟਿੰਗ ਲੋਅ ਪ੍ਰੋਫਾਈਲ ਕੈਬਨਿਟ ਮਿਨਿਸਟਰੀ।
ਇਹ ਈਰਾਨ ਵਾਲੇ ਪਾਸਿਓਂ ਖਬਰ ਆਉਂਦੀ ਪਈ ਆ, ਉੱਥੋਂ ਦੇ ਰਿਜੀਮ ਨੇ ਇਹ ਕਿਹਾ ਵੀ ਜਿਹੜੇ ਪ੍ਰੋਟੈਸਟਰਸ ਨੇ ਜਿਨ੍ਹਾਂ ਨੂੰ ਅਰੈਸਟ ਵਗੈਰਾ ਕੀਤਾ ਹੋਇਆ ਉਹਨਾਂ ਨੂੰ ਹੁਣ ਕਈਆਂ ਨੂੰ ਐਗਜੀਕਿਊਟ ਕਰਨਾ ਸ਼ੁਰੂ ਕਰ ਦਿੱਤਾ ਜਾਏਗਾ, ਮਤਲਬ ਉਹਨਾਂ 'ਚੋਂ ਕਈਆਂ ਨੂੰ ਮੌਤ ਦੇ ਘਾਟ ਉਤਾਰਨਾ ਸ਼ੁਰੂ ਕਰ ਦੇਗਾ ਉੱਥੋਂ ਦਾ ਰਿਜੀਮ।
ਇਹ ਜਿਹੜੀ ਧਮਕੀ ਆ ਆਇਤੁੱਲਾ ਅਲੀ ਖਮੇਨੀ ਨੇ ਪਹਿਲਾਂ ਵੀ ਦਿੱਤੀ ਸੀ ਅਤੇ ਉਹਨਾਂ ਦੇ ਜਿਹੜੇ ਜਸਟਿਸ ਮਿਨਿਸਟਰ ਨੇ ਉਹਨਾਂ ਨੇ ਮੌਤ ਸਜ਼ਾਏ ਮੌਤ ਤੱਕ ਦੀ ਧਮਕੀ ਦਿੱਤੀ ਸੀ ਅਤੇ ਉਹ ਜੇ ਹੁਣ ਐਗਜੀਕਿਊਸ਼ਨ ਸ਼ੁਰੂ ਹੁੰਦੀਆਂ ਨੇ ਤਾਂ ਇਹਨੂੰ ਲੈ ਕੇ ਫਿਰ, ਕਿਉਂਕਿ ਡੋਨਲਡ ਟਰੰਪ ਪਹਿਲਾਂ ਇਹ ਕਹਿ ਚੁੱਕੇ ਨੇ ਕਿ ਜੇ ਤੁਸੀਂ ਪ੍ਰੋਟੈਸਟਰਸ ਦੇ ਖਿਲਾਫ ਕੋਈ ਵੀ ਕਾਰਵਾਈ ਕੀਤੀ ਤਾਂ ਫਿਰ ਅਸੀਂ ਵੀ ਕਾਰਵਾਈ ਕਰਾਂਗੇ। ਸੋ ਜੇ ਉਹ ਇੰਨੀ ਹੁਣ ਧਮਕੀ ਦੇ ਚੁੱਕੇ ਨੇ ਅਤੇ ਈਰਾਨ ਉਸ ਧਮਕੀ ਨੂੰ ਨਹੀਂ ਗੌਲ ਰਿਹਾ ਤਾਂ ਫਿਰ ਅਮਰੀਕਾ ਨੂੰ ਵੀ ਆਪਣੀ ਸਾਖ ਬਚਾਉਣ ਵਾਸਤੇ ਕੋਈ ਨਾ ਕੋਈ ਕਾਰਵਾਈ ਕਰਨੀ ਪੈ ਜਾਣੀ ਹੈ।
ਵਿਚ ਇਜ਼ ਅ ਪ੍ਰੋਬਲਮ। ਅੱਛਾ, ਤੁਸੀਂ ਇਸੇ ਕਰਕੇ ਦੇਖ ਲਓ, ਮਤਲਬ ਚਲੋ ਜੇ ਕਮੋਡਿਟੀ ਪ੍ਰਾਈਸਿਸ ਦੇਖੀਏ, ਵਾਸੂ ਜੀ ਚਾਂਦੀ ਦੀ ਕੀਮਤ ਅੱਜ ਫਿਰ 8.5% ਚੜ੍ਹ ਗਈ ਆ ਅਤੇ ਗੋਲਡ ਦੀ ਪ੍ਰਾਈਸ ਦੇ ਵਿੱਚ ਵੀ ਤਕਰੀਬਨ 3% ਦਾ ਵਾਧਾ ਦੇਖਿਆ ਜਾ ਰਿਹਾ। ਇਸ ਵੇਲੇ $4,631 ਅਮਰੀਕਨ ਡਾਲਰ ਪ੍ਰਤੀ ਆਉਣ ਸੋਨੇ ਦੀ ਕੀਮਤ ਪਹੁੰਚ ਚੁੱਕੀ ਆ।
ਅਤੇ ਵਿਜੇ ਜੀ, ਹਾਂਜੀ,
ਮਾਰਕੀਟਸ ਦੀ ਅਨਸਟੇਬਿਲਿਟੀ ਹੈ ਇਹ।
ਸੋ ਈਰਾਨ ਦੇ ਵਿੱਚ ਜੋ ਕੁਝ ਹੋ ਰਿਹਾ ਇਸ ਸਟਾਰਟਡ ਆਫ ਐਜ਼ ਪ੍ਰੋਟੈਸਟ ਅਗੇਂਸਟ ਇਨਫਲੇਸ਼ਨ, ਮਹਿੰਗਾਈ ਬਹੁਤ ਹੋ ਗਈ, ਇਕਾਨਮੀ ਡਾਵਾਂਡੋਲ ਹੋ ਗਈ, ਉੱਥੇ ਦਾ ਰਿਆਲ ਜਿਹੜਾ ਬਹੁਤ ਡਿੱਗ ਗਿਆ, ਪਰ ਉਸ ਤੋਂ ਬਾਅਦ ਉਹ ਪੋਲੀਟੀਕਲ ਪ੍ਰੋਟੈਸਟ ਬਣ ਗਏ ਨੇ ਅਤੇ ਅਮਰੀਕਾ ਹੁਣ ਇਹ ਵੀ ਗੱਲ ਚੱਲਦੀ ਹੈ ਕਿ ਜਿਹੜਾ ਉੱਥੋਂ ਸੋ 1979 ਦੇ ਵਿੱਚ ਸੋ ਸ਼ਾਹ ਨੂੰ ਟਾਪਲ ਓਵਰ ਕੀਤਾ
ਗਿਆ,
ਸੋ ਉਸ ਤੋਂ ਬਾਅਦ ਫਿਰ ਜਿਹੜੀ ਉੱਥੇ ਥੀਓਕ੍ਰੈਟਿਕ ਗਵਰਨਮੈਂਟ ਆਈ ਆ, ਸ਼ਾਹ ਦਾ ਜਿਹੜਾ ਬੇਟਾ ਸੀ ਰਜ਼ਾ ਪਹਿਲਵੀ ਉਹ ਅਮਰੀਕਾ 'ਚ ਰਹਿ ਰਿਹਾ ਅਜੇ ਵੀ ਐਗਜ਼ਾਈਲ ਦੇ ਵਿੱਚ, ਅਤੇ ਸੋ ਗੱਲ ਇਹ ਵੀ ਚੱਲਦੀ ਹੈ ਕਿਤੇ ਅਮਰੀਕਾ ਉਹਨੂੰ ਉੱਥੇ ਬਹਾਲ ਕਰਨ ਦੀ ਕੋਸ਼ਿਸ਼ ਤਾਂ
ਨਹੀਂ ਕਰਨਾ ਚਾਹ ਰਿਹਾ।
ਸੋ ਜਿਹੜਾ ਇਹਦੇ ਬਾਰੇ ਡੋਨਲਡ ਟਰੰਪ ਨੂੰ ਪੁੱਛਿਆ ਗਿਆ ਸੀ ਰਜ਼ਾ ਪਹਿਲਵੀ ਨਾਲ ਤੁਸੀਂ ਮੁਲਾਕਾਤ ਕਰੋਗੇ ਕਿ ਨਹੀਂ, ਉਹ ਕਹਿੰਦੇ ਨਹੀਂ ਵੀ ਮੇਰਾ ਤਾਂ ਕੋਈ ਪ੍ਰੋਗਰਾਮ ਨਹੀਂ, ਪਰ ਰਜ਼ਾ ਪਹਿਲਵੀ ਵੱਲੋਂ ਵੀ ਇਨਡਾਇਰੈਕਟਲੀ ਇਸ ਪੂਰੇ ਪ੍ਰੋਟੈਸਟ ਦੇ ਵਿੱਚ ਇੱਕ ਬੜੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਪ੍ਰੋਟੈਸਟਰਸ ਨੂੰ ਇੰਸਟੀਗੇਟ ਕਰ ਰਹੇ ਨੇ ਕਿ ਪ੍ਰੋਟੈਸਟ ਕਰੋ ਵੀ ਹੁਣ ਇਸ ਰਿਜੀਮ ਨੂੰ ਟੋਪਲ ਓਵਰ ਕਰਨ ਦਾ ਸਮਾਂ ਆ ਗਿਆ। ਸੋ ਇਹ ਕਾਫੀ ਕੁਝ, ਸੋ ਇਹ ਪਤਾ ਹੀ ਆਪਾਂ ਨੂੰ ਕਿ ਇਜ਼ਰਾਈਲ ਈਰਾਨ ਦੇ ਨਾਲ ਉਹਨਾਂ ਦੀ ਨਹੀਂ ਬਣਦੀ। ਇਜ਼ਰਾਈਲ ਅਮਰੀਕਾ ਦਾ ਨੰਬਰ 1 ਐਲਾਈ ਹੈ ਮਿਡਲ ਈਸਟ ਦੇ ਵਿੱਚ। ਇਜ਼ਰਾਈਲ ਦੇ ਕਹੇ ਤੇ ਹੀ ਅਮਰੀਕਾ ਨੇ ਈਰਾਨ ਦੇ ਉੱਤੇ ਏਅਰ ਸਟ੍ਰਾਈਕਸ ਕੀਤੀਆਂ ਸਨ ਪਿਛਲੇ ਸਾਲ, ਉਹਨਾਂ ਦੀਆਂ ਨਿਊਕਲੀਅਰ ਫੈਸਿਲਿਟੀਜ਼ ਨੂੰ ਟਾਰਗੇਟ ਕੀਤਾ ਸੀ। ਸੋ ਡੇਂਜਰਸ ਟਾਈਮਸ ਵੀ ਆਰ ਲਿਵਿੰਗ ਇਨ।
ਸਰਟਨਲੀ। ਅਤੇ ਜਿਨ੍ਹਾਂ ਨੇ ਕਿਸੇ ਨੇ 1979 ਦੇ ਈਰਾਨੀਅਨ ਰੈਵੋਲਿਊਸ਼ਨ ਬਾਰੇ ਜਾਣਨਾ ਹੋਵੇ, ਜੇ ਤੁਸੀਂ ਫਿਲਮ ਦੇਖਣੀ ਹੋਵੇ, ਅਸੀਂ ਪਹਿਲਾਂ ਵੀ ਇੱਕ ਵਾਰ ਇਹਦਾ ਕਈ ਸਾਲ ਪਹਿਲਾਂ ਜ਼ਿਕਰ ਕੀਤਾ ਸੀ, ਉਹਦੇ ਵਿੱਚ ਫਿਰ ਕੈਨੇਡੀਅਨਸ ਨੇ ਕੀ ਭੂਮਿਕਾ ਨਿਭਾਈ ਸੀ ਉੱਥੋਂ ਅਮਰੀਕਨ ਡਿਪਲੋਮੈਟਸ ਨੂੰ ਸੁਰੱਖਿਅਤ ਕੱਢਣ ਲਈ, ਕਿਉਂਕਿ ਅਮਰੀਕਨਾਂ ਦੇ ਖਿਲਾਫ਼ ਅਜਿਹੀ ਉੱਥੇ ਇੱਕ ਹਵਾ ਵਗ ਗਈ ਸੀ। ਅਮਰੀਕਾ ਦਾ ਇੰਸਟਾਲ ਕੀਤਾ ਸ਼ਾਹ ਜਦੋਂ ਉਤਾਰਿਆ ਅਤੇ ਫਿਰ ਜਦੋਂ ਉੱਥੇ ਰਿਜੀਮ ਚੇਂਜ ਹੋਇਆ। ਫਿਲਮ ਦਾ ਨਾਮ ਹੈ ਆਰਗੋ, ਗੋ ਵਾਚ ਆਰਗੋ, ਉਹ ਰੀਅਲ ਲਾਈਫ ਸਟੋਰੀ 'ਤੇ ਆਧਾਰਿਤ ਆ ਕਿ ਕਿਵੇਂ ਇੱਕ ਜਾਲੀ ਫਿਲਮ ਕਰੂ ਬਣ ਕੇ ਜਿਹੜੇ ਅਧਿਕਾਰੀ ਸੀਗੇ ਉਹ ਦਾਖਲ ਹੁੰਦੇ ਨੇ ਈਰਾਨ ਦੇ ਵਿੱਚ ਅਤੇ ਕਿਵੇਂ ਉੱਥੋਂ ਬੰਦਿਆਂ ਨੂੰ ਕੱਢ ਕੇ ਲੈ ਕੇ ਆਉਂਦੇ ਨੇ।
ਆਸਕਰ ਵਿਨਰ
ਆਰਗੋ। ਬਸ ਜੀ, ਸਾਡੇ ਕਈ ਸੁਣਨ ਵਾਲਿਆਂ ਨੂੰ ਵੀ ਚੈਰਿਟੀ ਦਾ ਨਾਮ ਯਾਦ ਹੋਏਗਾ। ਵੀ ਚੈਰਿਟੀ ਜਿਹੜੀ ਕਿ ਕੈਨੇਡਾ ਦੇ ਵਿੱਚ ਵੈਸੇ ਇੱਕ ਸਮਰ ਜੋਬਸ ਦਾ ਯੂਥ ਵਾਸਤੇ ਇੱਕ ਪ੍ਰੋਗਰਾਮ ਚਲਾਇਆ ਕਰਦੀ ਸੀ। ਇਹਨਾਂ ਦੇ ਕਈ ਵੱਖੋ ਵੱਖਰੇ ਇਹਨਾਂ ਦੇ ਸੈਗਮੈਂਟ ਸੀਗੇ, ਇੱਕ ਫੋਰ ਪ੍ਰੋਫਿਟ ਸੈਗਮੈਂਟ ਸੀ, ਇੱਕ ਨੋਨ ਪ੍ਰੋਫਿਟ ਵੀ ਸੀ। ਇਹੀ ਉਹ ਅਦਾਰਾ ਹੈ ਜਿਹਨੂੰ ਲੈ ਕੇ ਪੈਂਡੇਮਿਕ ਵੇਲੇ ਕਾਫੀ ਕੰਸਰਨਸ ਸਾਹਮਣੇ ਆਏ ਸੀ ਕਿਉਂਕਿ ਪੈਂਡੇਮਿਕ ਦੌਰਾਨ 2020 ਦੇ ਵਿੱਚ ਜੂਨ 2020 ਦੇ ਵਿੱਚ ਇਹਨਾਂ ਨੂੰ ਇੱਕ ਪ੍ਰੋਗਰਾਮ ਦਾ ਠੇਕਾ ਦੇ ਦਿੱਤਾ ਗਿਆ ਸੀ ਸਟੂਡੈਂਟਸ ਨਾਲ ਰਿਲੇਟਡ $900 million ਦਾ ਪ੍ਰੋਗਰਾਮ ਸੀ ਇੱਕ ਜਿਹੜੇ ਕਿ ਸਮਰ ਜੋਬਸ ਨਾਲ ਰਿਲੇਟਡ
912 million ਤੱਕ ਦਾ
ਇਹ ਟੋਟਲ ਪ੍ਰੋਗਰਾਮ ਸੀ ਅਤੇ ਇਸ ਪ੍ਰੋਗਰਾਮ ਨੂੰ ਚਲਾਉਣ ਦੇ ਲਈ ਇਹਦੇ ਸੰਚਾਲਨ ਲਈ ਵੀ ਚੈਰਿਟੀ ਨੂੰ ਕੰਟਰੈਕਟ ਦਿੱਤਾ ਗਿਆ 43 to $53 million ਉਹਨਾਂ ਨੂੰ ਇਸ 'ਤੇ ਪੇ ਹੋਣੇ ਸੀ ਸਮੱਸਿਆ ਇਸ ਕੰਟਰੈਕਟ ਨੂੰ ਲੈ ਕੇ ਮਲਟੀਪਲ ਸੀਗੀਆਂ ਇੱਕ ਤਾਂ ਇਹ ਕਿ ਇਸ ਕੰਟਰੈਕਟ ਵਾਸਤੇ ਕੋਈ ਟੈਂਡਰ ਨਹੀਂ ਭਰਾਏ ਗਏ ਕਿਸੇ ਹੋਰ ਔਰਗਨਾਈਜੇਸ਼ਨ ਨੂੰ ਨਹੀਂ ਪੁੱਛਿਆ ਗਿਆ ਸੋਲ ਸੋਰਸਡ ਕੰਟਰੈਕਟ ਸੀ ਪੈਂਡਮਿਕ ਵੇਲੇ ਇਸੇ ਤਰ੍ਹਾਂ ਦੀਆਂ ਕਈ ਚੀਜ਼ਾਂ ਜਦੋਂ ਅਸੀਂ ਅਰਾਈਵ ਕੈਨ ਐਪ ਦੇ ਕੰਟੈਕਸਟ 'ਚ ਗੱਲ ਕਰਦੇ ਹਾਂ ਉਦੋਂ ਵੀ ਤਾਂ ਇਹੀ ਗੱਲ ਆਉਂਦੀ ਹੈ ਨਾ ਵੀ ਕਿੰਨੀਆਂ ਕੰਪਨੀਆਂ ਨੂੰ ਜਿਨ੍ਹਾਂ ਨੂੰ ਕੰਟਰੈਕਟ ਦਿੱਤੇ ਗਏ ਕੰਪੀਟੀਸ਼ਨ ਦਾ ਕਰਾਇਆ ਨਹੀਂ ਗਿਆ ਕਿਸੇ ਹੋਰ ਨੂੰ ਪੁੱਛਿਆ ਹੀ ਨਹੀਂ ਗਿਆ ਅਤੇ ਇਨ ਮੈਨੀ ਕੇਸਿਸ ਕੰਟਰੈਕਟਸ ਦੀ ਜਿਹੜੀ ਸ਼ਬਦਾਵਲੀ ਸੀ ਉਹ ਇਸ ਹਿਸਾਬ ਨਾਲ ਲਿਖੀ ਹੋਈ ਸੀ ਵੀ ਉਹਦੇ ਵਿੱਚ ਉਹ ਸਾਂਚੇ ਦੇ ਵਿੱਚ ਹੋਰ ਕੋਈ ਕੰਪਨੀ ਫਿੱਟ ਹੀ ਨਹੀਂ ਸੀ ਆਉਂਦੀ ਜਿਹੜੀ ਕੰਪਨੀ ਨੂੰ ਫਿੱਟ ਕਰਨਾ ਚਾਹੁੰਦੀ ਸੀ ਉਹ ਨਹੀਂ ਫਿੱਟ ਆਉਣਾ ਸੀ ਵੀ ਚੈਰਿਟੀ ਵਾਲਾ ਮਾਮਲਾ ਟਰੂਡੋ ਸਰਕਾਰ ਦੇ ਵਾਸਤੇ ਇੱਕ ਬਹੁਤ ਵੱਡੀ ਸਿਰਦਰਦੀ ਬਣ ਗਿਆ ਹੋਇਆ ਸੀ ਇਨਫੈਕਟ ਇਹੀ ਰੀਜ਼ਨ ਸੀ ਕਿ ਬਿੱਲ ਮੋਰਨੋ ਜਿਨ੍ਹਾਂ ਦੀ ਵੈਸੇ ਜਸਟਿਨ ਟਰੂਡੋ ਦੇ ਨਾਲ ਹੋਰ ਵੀ ਅੜਫਸ ਕਈ ਚੀਜ਼ਾਂ ਨੂੰ ਲੈ ਕੇ ਸੀਗੀ ਉਹਨਾਂ ਨੂੰ ਇਸੇ ਮਾਮਲੇ ਕਰਕੇ ਅਸਤੀਫਾ ਦੇਣਾ ਪੈ ਗਿਆ ਸੀ ਵੀ ਚੈਰਿਟੀ ਵਾਲੇ ਮਾਮਲੇ ਦੇ ਵਿੱਚ ਹੀ ਐਥਿਕਸ ਕਮਿਸ਼ਨਰ ਨੇ ਇਹ ਕਿਹਾ ਸੀ ਵੀ ਪ੍ਰੋਬਲਮ ਤਾਂ ਹੈਗੀ ਆ ਸਮੱਸਿਆ ਤਾਂ ਹੋਈ ਆ ਕੌਨਫਲਿਕਟ ਆਫ ਇੰਟਰਸਟ ਤਾਂ ਹੋਇਆ ਜਸਟਿਨ ਟਰੂਡੋ ਦਾ ਵੀ ਪਰ ਉਹਨਾਂ ਨੇ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਇਸ ਚੈਰਿਟੀ ਦੇ ਕੁਝ ਇਵੈਂਟਸ ਦੇ ਵਿੱਚ 2016 to 2019 ਦੇ ਵਿੱਚ ਵਿੱਚ ਜਸਟਿਨ ਟਰੂਡੋ ਦੇ ਮਦਰ ਮਾਰਗਰੇਟ ਟਰੂਡੋ ਨੇ ਵਾਸੂ ਜੀ 28 ਵੱਖੋ ਵੱਖਰੇ ਇਵੈਂਟਸ 'ਤੇ ਸਪੀਚ ਦਿੱਤੀ $2.5 lakh ਪੇ ਹੋਇਆ ਸੀ ਉਹਨਾਂ ਨੂੰ
ਉਹਨਾਂ ਦੇ ਬ੍ਰਦਰ ਨੇ ਵੀ
ਹਾਂ ਉਹਨਾਂ ਨੂੰ $30,000-$34,000 ਟਰੂਡੋ ਦੇ ਭਰਾ ਨੂੰ ਪੇਮੈਂਟ ਕੀਤੀ ਇਸ ਚੈਰਿਟੀ ਨੇ ਅਤੇ ਉਹਨਾਂ ਦੀ ਸਾਬਕਾ ਵਾਈਫ ਸੋਫੀ ਗ੍ਰੈਗੋਆ ਟਰੂਡੋ $1,400 ਉਹਨਾਂ ਨੂੰ ਵੀ ਪੇ ਹੋਏ ਸੀ ਸੋ ਟਰੂਡੋ ਦੇ ਪਰਿਵਾਰ ਦੇ ਡਾਇਰੈਕਟ ਇਸ ਚੈਰਿਟੀ ਦੇ ਨਾਲ ਸੰਬੰਧ ਉਹ ਕਹਿ ਲਓ ਸਕੈਨਰ ਹੇਠ ਆ ਗਏ ਸੀ ਬਿੱਲ ਮੋਰਨੋ ਦੀ ਆਪਣੀ ਇੱਕ ਬੇਟੀ ਵੀ ਚੈਰਿਟੀ ਦੇ ਨਾਲ ਕੰਮ ਕਰਦੀ ਸੀ ਅਤੇ ਇੱਕ ਹੋਰ ਬੇਟੀ ਉਹਨਾਂ ਦੀ ਵਾਲੰਟੀਅਰ ਕਰਦੀ ਸੀ
ਪਲੱਸ ਬਿੱਲ ਮੋਰਨੋ ਨੇ ਇੱਕ ਟ੍ਰਿਪ ਵੀ ਐਕਸੈਪਟ ਕੀਤਾ ਸੀ
ਅਫਰੀਕਾ ਦਾ
ਟ੍ਰਿਪ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੇ $40,000 ਜਿਹੜੇ ਨੇ ਉਹ ਵਾਪਸ ਪੇ ਕੀਤੇ ਸੀ ਵੀ ਚੈਰਿਟੀ ਨੂੰ ਜਦੋਂ ਇਹ ਵਿਵਾਦ ਬਣ ਗਿਆ ਉਸ ਤੋਂ ਬਾਅਦ
ਹਾਂ ਵੀ ਜਿਹੜੀਆਂ ਕੋਸਟ ਸੀਗੀਆਂ ਉਹ ਸਮੇਂ ਸਿਰ ਪਹਿਲਾਂ ਨਹੀਂ ਸੀ ਰੀਇੰਬਰਸ ਕੀਤੀਆਂ ਬਿੱਲ ਮੋਰਨੋ 'ਤੇ ਦੋਸ਼ ਇਹ ਲੱਗਿਆ ਸੀ ਇੱਕ ਤਰ੍ਹਾਂ ਜਾਂ ਇੱਕ ਜਿਹੜਾ ਇੱਕ ਆਪਟਿਕਸ ਦਾ ਜਿਹੜਾ ਇਸ਼ੂ ਸੀ ਕਿ ਕਿਉਂਕਿ ਬਿੱਲ ਮੋਰਨੋ ਵੀ ਨਜ਼ਦੀਕ ਸੀਗੇ ਉਹਨਾਂ ਨੇ ਜਿਵੇਂ ਇੱਕ ਹੁੰਦਾ ਨਾ ਵੀ ਜ਼ਿਆਦਾ ਐਕਸੈਸ ਦੇ ਦਿੱਤਾ ਕਿਸੇ ਸੰਸਥਾ ਨੂੰ ਇੱਕ ਮੰਤਰੀ ਦੇ ਤੁਸੀਂ ਇੰਨੇ ਨੇੜੇ ਹੈਗੇ ਹੋ ਸੋ ਇਹ ਸਾਰੇ ਪਹਿਲੂ ਹੋ ਗਏ ਸੀ ਜਿਹਦੇ ਕਰਕੇ ਐਥਿਕਸ ਕਮਿਸ਼ਨਰ ਦਾ ਇਹ ਕਹਿਣਾ ਸੀ ਕਿ ਕੌਨਫਲਿਕਟ ਆਫ ਇੰਟਰਸਟ ਦੇ ਐਕਟ ਦੀ ਉਲੰਘਣਾ ਤਾਂ ਹੋਈ ਹੈ ਟਰੂਡੋ ਦੇ ਖਿਲਾਫ ਵੀ ਉਹਨਾਂ ਨੇ ਇਹ ਗੱਲ ਕਹੀ ਸੀ ਪਰ ਕੋਈ ਕਾਨੂੰਨ ਨਹੀਂ ਤੋੜਿਆ ਗਿਆ
ਯਾ ਸੋ ਅਪੈਰੈਂਟ ਜਿਹੜਾ ਸ਼ਬਦ ਇਸਤੇਮਾਲ ਕੀਤਾ ਗਿਆ ਸੀ ਵੀ ਅਪੈਰੈਂਟ ਕੌਨਫਲਿਕਟ ਆਫ ਇੰਟਰਸਟ ਹੈ ਰੀਅਲ ਕੌਨਫਲਿਕਟ ਆਫ ਇੰਟਰਸਟ ਨਹੀਂ ਅਤੇ ਕੋਡ ਆਫ ਜਿਹੜਾ ਐਥਿਕਸ ਕੋਡ ਆਫ ਕੰਡਕਟ ਹੈ ਉਹਦੀ ਕੋਈ ਉਲੰਘਣਾ ਨਹੀਂ ਕੀਤੀ ਗਈ
ਜੀ
ਪਰ ਹੁਣ ਉਸ ਤੋਂ ਬਾਅਦ ਡੈਮੋਕ੍ਰੇਸੀ ਵਾਚ ਵੱਲੋਂ ਇਹਦੇ ਖਿਲਾਫ ਅਪੀਲ ਕੀਤੀ ਗਈ ਸੀ ਕੋਰਟ ਆਫ ਅਪੀਲ ਨੇ ਇਹਨਾਂ ਦੇ ਖਿਲਾਫ ਫੈਸਲਾ ਕੀਤਾ
ਫੈਡਰਲ ਕੋਰਟ
ਕੋਰਟ ਆਫ ਅਪੀਲ ਨੇ ਫਿਰ ਉਸ ਤੋਂ ਬਾਅਦ ਹੋਏ ਮਾਮਲਾ ਸੁਪਰੀਮ ਕੋਰਟ ਆਫ ਕੈਨੇਡਾ ਨੇ ਐਕਸੈਪਟ ਕੀਤਾ
ਜੀ
ਸੁਪਰੀਮ ਕੋਰਟ ਆਫ ਸੋ ਮਾਮਲਾ ਹੁਣ ਬਣ ਗਿਆ ਹੈ ਲੈਜਿਸਲੇਚਰ ਵਰਸਿਸ ਜੁਡੀਸ਼ਰੀ ਦਾ
ਜੀ
ਕਿ ਇਹਦੇ ਵਿੱਚ ਕੀ ਹੈ ਸੋ ਡੈਮੋਕ੍ਰੇਸੀ ਵਾਚ ਵਾਲੇ ਇਹ ਕਹਿ ਰਹੇ ਨੇ ਕਿ ਤੁਸੀਂ ਜਿਹੜੇ ਪੋਲੀਟੀਸ਼ੀਅਨਸ ਨੇ ਉਹ ਆਪ ਹੀ ਐਥਿਕਸ ਕਮਿਸ਼ਨਰ ਜਿਹੜਾ ਅਪੁਆਇੰਟ ਕਰਦੇ ਆ ਸਾਡੇ ਐਕਟ ਦੇ ਵਿੱਚ ਇਹ ਲਿਖਿਆ ਹੋਇਆ ਕਿ ਇਸ ਅਜਿਹੇ ਮਾਮਲਿਆਂ ਦੇ ਵਿੱਚ ਐਥਿਕਸ ਕਮਿਸ਼ਨਰ ਦਾ ਜੋ ਫੈਸਲਾ ਹੋਏਗਾ ਉਹ ਅੰਤਿਮ ਹੋਏਗਾ ਤੇ ਉਹਨਾਂ ਨੂੰ ਕਿਸੇ ਵੀ ਕੋਰਟ ਦੇ ਵਿੱਚ ਚੈਲੰਜ ਨਹੀਂ ਕੀਤਾ ਜਾਏਗਾ ਸੋ ਇਹ ਐਕਟ ਦੇ ਵਿੱਚ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਡੈਮੋਕ੍ਰੇਸੀ ਵਾਚ ਵਾਲੇ ਕਹਿ ਰਹੇ ਨੇ ਵੀ ਇਹ ਕੀ ਗੱਲ ਹੋਈ ਕਿ ਪੋਲੀਟੀਸ਼ੀਅਨਸ ਨੇ ਆਪ ਹੀ ਆਪਣਾ ਵਾਚ ਡੌਗ ਨਿਰਧਾਰਿਤ ਕੀਤਾ ਤੇ ਉਹਦੇ ਫੈਸਲੇ ਨੂੰ ਤੁਸੀਂ ਕੋਰਟ ਦੇ ਵਿੱਚ ਵੀ ਨਹੀਂ ਲੈ ਕੇ ਜਾ ਸਕਦੇ ਤੇ ਉਹ ਤਾਂ ਫਿਰ ਜਿਹੜੇ ਵਿਅਕਤੀ ਨੇ ਉਹਨੂੰ ਅਪੁਆਇੰਟ ਕੀਤਾ ਹੈ ਉਹਦੇ ਹੱਕ ਦਾ ਹੀ ਫੈਸਲਾ ਕਰੇਗਾ
ਬਿਲਕੁਲ
ਵੀ ਇੱਥੇ ਕੌਨਫਲਿਕਟ ਆਫ ਇੰਟਰਸਟ ਬਣਦਾ ਹੈ ਕੌਨਫਲਿਕਟ ਆਫ ਇੰਟਰਸਟ ਕਮਿਸ਼ਨਰ ਦੀ ਨਿਯੁਕਤੀ ਦੇ ਵਿੱਚ
ਉਹਦੀ ਨਿਯੁਕਤੀ ਦੇ ਵਿੱਚ ਯੈਸ
ਸੋ ਇਹ ਉਹਨਾਂ ਦੀ ਆਰਗੂਮੈਂਟ ਹੈ
ਵੀ ਨਹੀਂ ਤਾਂ ਅਕਾਊਂਟੇਬਿਲਟੀ ਦੀ ਘਾਟ ਹੈ ਇਸ ਕਰਕੇ ਹੁਣ ਸੁਪਰੀਮ ਕੋਰਟ ਆਫ ਕੈਨੇਡਾ ਦੇ ਵਿੱਚ ਵਾਸੂ ਜੀ ਇਹ ਮਾਮਲਾ ਪਹੁੰਚ ਗਿਆ ਤੇ ਅੱਜ ਇੱਥੇ ਸੁਣਵਾਈ ਹੋਣ ਦੇ ਚਾਂਸ
ਸੋ 14 to 15 ਤਰੀਕ ਇੱਥੇ ਦੋ ਦਿਨ ਇਹ ਰੱਖੇ ਗਏ ਨੇ
ਇਸ ਵੀਕ
ਇੱਥੇ ਸੁਣਵਾਈ ਹੋਣੀ ਹੈ
ਜੀ
ਸੋ ਇਹਦੇ ਵਿੱਚ ਇਹ ਕਿਹਾ ਗਿਆ ਹੁਣ ਮਾਮਲਾ ਬਣ ਗਿਆ ਵੀ ਜੁਡੀਸ਼ਰੀ ਦਾ ਸੋ ਸੁਪਰੀਮ ਕੋਰਟ ਦਾ ਇਹ ਕਹਿਣਾ ਸੀ ਜਦੋਂ ਉਹਨਾਂ ਨੇ ਇਹ ਅਪੀਲ ਐਕਸੈਪਟ ਕੀਤੀ ਹੈ ਕਹਿੰਦੇ ਵੀ ਰੂਲ ਆਫ ਲਾਅ ਦਾ ਕੁਐਸਚਨ ਹੈ ਵੀ ਤੁਸੀਂ ਇਹ ਕਹਿ ਰਹੇ ਹੋ ਵੀ ਪਾਰਲੀਮੈਂਟਰੀ ਸੁਪਰੀਮਸੀ ਹੈ ਲੈਜਿਸਲੇਚਰ ਵੀ ਜੇ ਲੈਜਿਸਲੇਚਰ ਦਾ ਇਹ ਕਹਿਣਾ ਸਰਕਾਰ ਦਾ ਕੋਰਟ ਆਫ ਅਪੀਲ ਦੇ ਵਿੱਚ ਇਹ ਕਹਿਣਾ ਸੀ ਵੀ ਤੁਸੀਂ ਸਾਡੇ ਹੱਕ ਇਸ ਤਰ੍ਹਾਂ ਸਾਡੇ ਕੋਲੋਂ ਖੋ ਨਹੀਂ ਸਕਦੇ
ਜੀ ਜੀ
ਪਰ ਅਦਾਲਤ ਦਾ ਸੁਪਰੀਮ ਕੋਰਟ ਦਾ ਕਹਿਣਾ ਸੀ ਵੀ ਰੂਲ ਆਫ ਲਾਅ ਤਾਂ ਹੈ ਕੈਨੇਡਾ ਦੇ ਵਿੱਚ ਸੋ ਇਸ ਕਰਕੇ ਕਹਿੰਦੇ ਇਹਦੀ ਸੁਣਵਾਈ ਤਾਂ ਆਪਾਂ ਕਰਾਂਗੇ ਸੋ ਇਹ ਮਾਮਲਾ ਜੁਡੀਸ਼ਰੀ ਵਰਸਿਸ ਪਾਰਲੀਮੈਂਟ ਬਣ ਗਿਆ
ਹਾਂ ਤੇ ਵਾਸੂ ਜੀ ਡੈਮੋਕ੍ਰੇਸੀ ਵਾਚ ਦੇ ਇਸ ਪਹਿਲੂ ਦੇ ਵਿੱਚ ਤਰਕ ਤੇ ਹੈ ਜਦੋਂ ਕੋਈ ਇਸ ਤਰ੍ਹਾਂ ਦਾ ਕੌਨਫਲਿਕਟ ਆਫ ਇੰਟਰਸਟ ਮੂਹਰੇ ਆਉਂਦਾ ਕੌਨਫਲਿਕਟ ਆਫ ਇੰਟਰਸਟ ਕਮਿਸ਼ਨਰ ਦਾ ਅਸੀਂ ਪਿਛਲੇ ਸਮੇਂ 'ਚ ਕੀ ਦੇਖਿਆ ਕਿ ਦਫ਼ਤਰ ਵੱਲੋਂ ਜਿਸ ਤਰ੍ਹਾਂ ਦੇ ਫੈਸਲੇ ਦਿੱਤੇ ਗਏ ਉਹ ਗੋਲ ਮੋੜ ਦੀ ਗੱਲ ਕਰ ਦਿੰਦੇ ਨੇ, ਜਿਵੇਂ ਇੱਕ ਮਾੜਾ ਜਿਹਾ ਸਲੈਪ ਔਨ ਦਾ ਰਿਸਟ ਕਹਿ ਤਾ ਵੀ ਹਾਂ ਗੜਬੜ ਤਾਂ ਸੀਗੀ ਪਰ ਐਡੀ ਕੋਈ ਗੱਲ ਨਹੀਂ, ਨਥਿੰਗ ਟੂ ਸੀ ਹੀਅਰ। ਉਹ ਤੋਂ ਬਾਅਦ ਉਹਨਾਂ ਦੇ ਫੈਸਲੇ ਨੂੰ ਚੈਲੇਂਜ ਕੀਤਾ ਕੋਈ ਨਹੀਂ ਜਾ ਸਕਦਾ। ਸੋ ਸੁਪਰੀਮ ਕੋਰਟ ਵੱਲੋਂ ਇਸ ਮਾਮਲੇ ਦੇ ਵਿੱਚ ਜਿਹੜਾ ਵੀ ਫੈਸਲਾ ਦਿੱਤਾ ਜਾਂਦਾ ਉਹ ਕੈਨੇਡਾ ਦੇ ਵਿੱਚ ਫਰਦਰ ਆਉਂਦੇ ਸਮੇਂ ਦੇ ਵਿੱਚ ਅਕਾਊਂਟੇਬਿਲਿਟੀ ਸਾਡੇ ਪੋਲੀਟੀਸ਼ੀਅਨਸ ਦੀ ਕਿਵੇਂ ਹੋਏਗੀ, ਉਹਦੇ ਵਾਸਤੇ ਇੱਕ ਬਹੁਤ ਇੰਪੋਰਟੈਂਟ ਇੱਕ ਫੈਸਲਾ ਹੋਣ ਵਾਲਾ। ਅਕਸਰ ਸੁਣਨ ਵਾਲੇ ਇਹ ਗੱਲ ਕਰਦੇ ਨੇ ਕਿ ਜੀ ਵੀ ਚੈਰਿਟੀ ਵਾਲੇ ਮਾਮਲੇ ਦੇ ਵਿੱਚ ਜਿਹੜੇ ਪੋਲੀਟੀਸ਼ੀਅਨਸ ਨੇ ਫੈਸਲਾ ਲਿਆ ਉਹਨਾਂ ਦੇ ਖਿਲਾਫ਼ ਕੀ ਹੋਇਆ, ਕਿਉਂਕਿ ਅਕਸਰ ਅਜਿਹੇ ਮਾਮਲਿਆਂ 'ਚ ਹੁੰਦਾ ਕੀ ਆ, ਜਦੋਂ ਕੋਈ ਇਹ ਗੱਲ ਕੰਟਰੋਵਰਸੀ ਬਣਦੀ ਆ ਕੋਈ ਬਲੀ ਦਾ ਬੱਕਰਾ ਲੱਭ ਲਿਆ ਜਾਂਦਾ। ਇਹ ਨਹੀਂ ਗੱਲ ਹੈਗੀ ਕਿ ਬਲੀ ਦੇ ਬੱਕਰੇ ਦੇ ਕੋਈ ਗਲਤੀ ਨਹੀਂ ਹੁੰਦੀ। ਹੁਣ ਜਿਵੇਂ ਇਸ ਮਾਮਲੇ ਦੇ ਵਿੱਚ ਵੀ ਚੈਰਿਟੀ ਦੇ ਜਿਹੜੇ ਕੋ-ਫਾਊਂਡਰ ਸੀਗੇ ਦੋ ਭਰਾ ਦ ਕੀਲ ਬਰਗਰ ਬ੍ਰਦਰਸ, ਉਹਨਾਂ ਨੂੰ ਜਿਸ ਤਰ੍ਹਾਂ ਦੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਪਰ ਜਿਹੜੇ ਪੋਲੀਟੀਸ਼ੀਅਨ ਸੀ ਦੀ ਓਨਲੀ ਵਨ ਹੂ ਹੈਡ ਟੂ ਰਿਜ਼ਾਈਨ ਵਾਸ ਬਿਲ ਮੋਰਨੋ। ਜੇ ਅਸੀਂ ਗੱਲ ਦੇਖਦੇ ਹਾਂ ਸਿਮਿਲਰਲੀ ਅਰਾਈਵ ਕੈਨ ਐਪ 'ਚ, ਅਰਾਈਵ ਕੈਨ ਐਪ ਦੇ ਮਾਮਲੇ 'ਚ ਕਿਹੜੇ ਪੋਲੀਟੀਸ਼ੀਅਨ ਨੂੰ ਰਿਜ਼ਾਈਨ ਕਰਨਾ ਪਿਆ? ਅਤੇ ਜਿਹੜੇ ਫੈਸਲੇ ਨੇ ਫੈਸਲੇ ਤਾਂ ਪੋਲੀਟੀਕਲ ਲੈਵਲ 'ਤੇ ਹੀ ਲਏ ਗਏ ਸੀ ਨਾ। ਸੋ ਇਸ ਕਰਕੇ ਅਕਾਊਂਟੇਬਿਲਿਟੀ ਨੂੰ ਯਕੀਨੀ ਬਣਾਉਣ ਦੇ ਵਾਸਤੇ ਇੱਕ ਬਹੁਤ ਇੰਪੋਰਟੈਂਟ ਕੇਸ ਹੋਣ ਵਾਲਾ ਜਿਹੜਾ ਕਿ ਇਸ ਹਫ਼ਤੇ ਜਿਹਦੀ ਸੁਪਰੀਮ ਕੋਰਟ ਆਫ ਕੈਨੇਡਾ ਨੇ ਸੁਣਵਾਈ ਕਰਨੀ ਹੈ
ਜੀ।
ਵਾਸੂ ਜੀ, ਅਮਰੀਕਾ ਦੇ ਵਿੱਚ ਜਿਹੜਾ ਫੈਡਰਲ ਰਿਜ਼ਰਵ ਆ, ਦੇਖੋ ਉਹਦੀ ਇੰਡੀਪੈਂਡੈਂਸ ਭਾਵੇਂ ਆਪਣੇ ਇੱਥੇ ਬੈਂਕ ਆਫ ਕੈਨੇਡਾ ਹੋਵੇ, ਅਮਰੀਕਾ 'ਚ ਫੈਡਰਲ ਰਿਜ਼ਰਵ ਹੋਵੇ, ਸੈਂਟਰਲ ਬੈਂਕਸ ਦੀ ਇੰਡੀਪੈਂਡੈਂਸ ਬੜੀ ਜ਼ਰੂਰੀ ਆ। ਬਿਜ਼ਨਸਿਸ ਨੂੰ ਵੀ, ਇਨਵੈਸਟਰਸ ਨੂੰ ਵੀ ਇਹ ਕੌਨਫੀਡੈਂਸ ਇੱਥੋਂ ਮਿਲਦਾ ਕਿ ਪੋਲੀਟੀਕਲ ਇੰਟਰਫੇਰੈਂਸ ਦੇ ਆਧਾਰ 'ਤੇ ਫੈਸਲੇ ਨਹੀਂ ਲਏ ਜਾਣਗੇ ਕਿ ਇੰਟਰਸਟ ਰੇਟ ਕਦੋਂ ਘਟਾਉਣਾ ਹੈ, ਕਿਉਂਕਿ ਜੇ ਇੰਟਰਸਟ ਰੇਟ ਨੂੰ ਸਮੇਂ ਤੋਂ ਪਹਿਲਾਂ ਕੱਟ ਕਰ ਦਿੱਤਾ ਜਾਵੇ ਤਾਂ ਉਹਦੇ ਨਾਲ ਇਨਫਲੇਸ਼ਨ ਦਾ ਖਤਰਾ ਬਣ ਜਾਂਦਾ, ਅਤੇ ਵਧੀ ਹੋਈ ਇਨਫਲੇਸ਼ਨ ਬਹੁਤ ਵੱਡੀ ਸਮੱਸਿਆ ਬਣ ਜਾਂਦੀ ਹੈ ਬਿਜ਼ਨਸਿਸ ਵਾਸਤੇ, ਕਈ ਵਾਰੀ ਪੋਲੀਟੀਕਲੀ ਵੀ। ਜਿਵੇਂ ਈਰਾਨ ਦਾ ਅਸੀਂ ਜ਼ਿਕਰ ਕਰ ਰਹੇ ਸੀ, ਈਰਾਨ ਦੇ ਵਿੱਚ ਜਿਹੜੇ ਹੁਣ ਪ੍ਰੋਟੈਸਟ ਚੱਲਦੇ ਪਏ ਨੇ ਉਹਦਾ ਆਧਾਰ ਕੀ ਬਣਿਆ ਕਿ ਜੀ ਉੱਥੇ ਇਨਫਲੇਸ਼ਨ ਦੇ ਵਿੱਚ ਚੋਖਾ ਵਾਧਾ ਹੋਇਆ, 40 ਤੋਂ 45% ਮਹਿੰਗਾਈ ਦਰ ਵੱਧ ਚੁੱਕੀ ਆ। ਤੁਸੀਂ ਉਹਨਾਂ ਦੀ ਕਰੰਸੀ ਦਾ ਜ਼ਿਕਰ ਕੀਤਾ ਸੀ, ਜਿਹੜਾ ਈਰਾਨੀ ਰਿਆਲ ਆ ਉਹ ਅਮਰੀਕਨ ਡਾਲਰ, ਇੱਕ ਅਮਰੀਕੀ ਡਾਲਰ ਦੇ ਮਿਲੀਅਨ, 1 ਮਿਲੀਅਨ ਈਰਾਨੀ ਰਿਆਲ, ਮਤਲਬ ਇੰਨੀ ਕਰੰਸੀ ਡੀਵੈਲਿਊ ਹੋ ਚੁੱਕੀ ਆ। ਸੋ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਉਦੋਂ ਨੇ ਜਦੋਂ ਸੈਂਟਰਲ ਬੈਂਕ, ਵਨ ਆਫ ਦਾ ਰੀਜ਼ਨਸ, ਨੋਟ ਦੀ ਓਨਲੀ ਰੀਜ਼ਨ ਬਟ ਵਨ ਆਫ ਦਾ ਮੇਨ ਰੀਜ਼ਨਸ, ਜਦੋਂ ਸੈਂਟਰਲ ਬੈਂਕ ਦੀ ਡਿਸੀਜਨ ਮੇਕਿੰਗ ਅਥਾਰਟੀ ਦੇ ਵਿੱਚ ਪੋਲੀਟੀਕਲ ਇੰਟਰਫੇਰੈਂਸ ਹੋਣ ਲੱਗ ਜਾਵੇ, ਜਦੋਂ ਪੋਲੀਟੀਸ਼ਨ ਨੂੰ ਲੱਗੂਗਾ ਵੀ ਯਾਰ ਹੁਣ ਮੇਰੇ ਵੋਟਾਂ ਮੈਨੂੰ ਵੱਧ ਮਿਲ ਜਾਣਗੀਆਂ, ਮੈਂ ਇੰਟਰਸਟ ਰੇਟ ਕਟਵਾ ਲਵਾਂ, ਜਾਂ ਹੁਣ ਮੈਂ ਇੰਟਰਸਟ ਰੇਟ ਜੇ ਵਧਾ ਲੈਂਦਾ, ਵਧਾਉਣਾ ਤਾਂ ਚਾਹੁੰਦੇ ਹੀ ਨਹੀਂ ਨਾ ਪੋਲੀਟੀਸ਼ੀਅਨਸ, ਕਿਉਂਕਿ ਉਹਨਾਂ ਦੀ ਪਾਪੂਲੈਰਿਟੀ ਉੱਤੇ ਇੰਪੈਕਟ ਹੁੰਦੀ ਆ। ਅਮਰੀਕਾ ਦੇ ਵਿੱਚ ਡੋਨਲਡ ਟਰੰਪ ਦੀ ਕਿੰਨੇ ਲੰਮੇ ਸਮੇਂ ਤੋਂ ਕੋਸ਼ਿਸ਼ ਰਹੀ, ਵਾਰ ਵਾਰ ਕਹਿੰਦੇ ਰਹਿੰਦੇ ਆ ਵੀ ਇੰਟਰਸਟ ਰੇਟ ਘਟਣੇ ਚਾਹੀਦੇ ਨੇ। ਇੰਨਾ ਬਲੇਟੈਂਟ ਪੋਲੀਟੀਕਲ ਜਿਹੜੀ ਦਖਲ ਅੰਦਾਜ਼ੀ ਆ ਉਹ ਅਮਰੀਕਾ ਦੇ ਵਿੱਚ ਦੇਖਣ ਨੂੰ ਨਹੀਂ ਮਿਲਿਆ ਕਰਦੀ, ਜਿਹੜਾ ਫੈਡਰਲ ਰਿਜ਼ਰਵ ਹੈ ਸੈਂਟਰਲ ਬੈਂਕ ਆ ਉਹਦੀ ਕਾਰਗੁਜ਼ਾਰੀ 'ਚ। ਫੈਡਰਲ ਰਿਜ਼ਰਵ ਦੇ ਚੇਅਰ ਨੇ ਜਰੋਮ ਪਾਵਲ, ਵੈਸੇ ਉਹਨਾਂ ਦੀ ਟਰਮ ਮਈ ਦੇ ਵਿੱਚ ਖਤਮ ਹੁੰਦੀ ਪਈ ਆ, ਪਰ ਤਾਂ ਵੀ ਡੋਨਲਡ ਟਰੰਪ ਦੀ ਅੱਖਾਂ 'ਚ ਬੜੇ ਰੜਕਦੇ ਨੇ ਉਹ, ਅਤੇ ਡਿਪਾਰਟਮੈਂਟ ਆਫ ਜਸਟਿਸ ਵੱਲੋਂ ਹੁਣ ਜਰੋਮ ਪਾਵਲ ਦੇ ਖਿਲਾਫ਼ ਕਾਰਵਾਈ ਵਿੱਢਣ ਦੀ ਤਿਆਰੀ ਕਰ ਲਈ ਗਈ ਹੈ, ਅਤੇ ਜਰੋਮ ਪਾਵਲ ਨੇ ਵੀ ਇਹਦੇ ਖਿਲਾਫ਼ ਜਾਂ ਉਹਦੇ ਬਾਰੇ ਆਪਣਾ ਬਿਆਨ ਸਾਂਝਾ ਕੀਤਾ।
ਜਾਂ ਸੋ ਜਰੋਮ ਪਾਵਲ ਅਸੀਂ ਦੇਖਿਆ ਕਿ ਅਜੇ ਤੱਕ ਬਹੁਤਾ ਬੋਲਦੇ ਨਹੀਂ ਸੀ ਡੋਨਲਡ ਟਰੰਪ ਦੇ ਖਿਲਾਫ਼, ਕਿ ਉਹ ਆਪਣਾ ਪ੍ਰੋਟੈਸਟ ਜਿਹੜਾ ਉਹ ਰਜਿਸਟਰ ਕਰਾ ਦਿੰਦੇ ਸੀ
ਜੀ,
ਪਰ ਇਹ ਕਹਿ ਦਿੰਦੇ ਸੀ ਮੈਂ ਤੁਹਾਡਾ ਸਹਿਮਤ ਨਹੀਂ ਇਸ ਗੱਲ 'ਤੇ, ਪਰ ਸਿੱਧਾ ਇਹ ਨਹੀਂ ਸੀ ਕਹਿੰਦੇ ਵੀ ਤੁਸੀਂ ਇੰਟਰਫੇਰੈਂਸ ਕਰ ਰਹੇ ਹੋ ਸਾਡੇ ਨਾਲ, ਜਾਂ ਡੋਨਲਡ ਟਰੰਪ ਦੇ ਖਿਲਾਫ਼ ਕੋਈ ਕਹਿ ਲਓ ਵੀ ਪੋਲੀਟੀਕਲੀ ਮੋਟੀਵੇਟਿਡ ਕੋਈ ਉਹਨਾਂ ਦਾ ਕੋਈ ਬਿਆਨ ਨਹੀਂ ਸੀ ਆਉਂਦਾ। ਪਰ ਹੁਣ ਜਦੋਂ ਉਹਨਾਂ ਦੀ ਟਰਮ ਦੇ ਅਖੀਰਲੇ ਦਿਨਾਂ ਦੇ ਵਿੱਚ ਉਹਨਾਂ ਨੇ ਦੱਸਿਆ, ਕਹਿੰਦੇ ਕਿ ਸੋ ਕਿ ਸ਼ੁੱਕਰਵਾਰ ਨੂੰ ਡਿਪਾਰਟਮੈਂਟ ਆਫ ਜਸਟਿਸ ਨੇ ਉਹਨਾਂ ਨੂੰ ਇਨਫੋਰਮ ਕੀਤਾ ਕਿ ਵੀ ਉਹਨਾਂ ਦੇ ਖਿਲਾਫ਼ ਸੋ ਉਹਨਾਂ ਨੂੰ ਇੰਡਾਈਟ ਕੀਤਾ ਜਾ ਸਕਦਾ, ਉਹਨਾਂ ਦੇ ਖਿਲਾਫ਼ ਕੇਸ ਦਰਜ ਹੋ ਸਕਦਾ। ਇਹਨਾਂ ਨੇ ਸੈਨੇਟ ਦੀ ਬੈਂਕਿੰਗ ਕਮੇਟੀ ਦੇ ਸਾਹਮਣੇ ਪਿਛਲੇ ਸਾਲ ਜੂਨ ਦੇ ਵਿੱਚ ਇੱਕ ਕੋਈ ਇਹਨਾਂ ਦੀ ਟੈਸਟੀਮੋਨੀ ਸੀ, ਇਹਨਾਂ ਨੇ ਉੱਥੇ ਬਿਆਨ ਦਰਜ ਕਰਵਾਏ ਸਨ। ਮਾਮਲਾ ਸੀ ਜੋ ਫੈਡ, US ਫੈਡ ਦੀ ਬਿਲਡਿੰਗ ਦੀ ਜੋ ਰੈਨੋਵੇਸ਼ਨ ਚੱਲ ਰਹੀ ਆ, ਸੋ ਟੋਟਲ ਕੁੱਲ ਮਿਲਾ ਕੇ ਉਹ $2.5 billion ਦਾ ਪ੍ਰੋਜੈਕਟ ਆ, ਅਤੇ ਸਾਨੂੰ ਯਾਦ ਹੋਣਾ ਉਹ ਇਮੇਜਸ ਯਾਦ ਆ ਜਾਣੀਆਂ, ਪਿਛਲੇ ਸਾਲ ਜੁਲਾਈ ਦੇ ਵਿੱਚ ਡੋਨਲਡ ਟਰੰਪ ਵਿਜ਼ਿਟ ਕਰਨ ਵੀ ਗਏ ਸੀ, ਜਰੋਮ ਪਾਵਲ ਨੇ ਟੂਰ ਦਿੱਤਾ ਸੀ ਉਹਨਾਂ ਨੂੰ ਫੈਸਿਲਿਟੀਜ਼ ਦਾ। ਡੋਨਲਡ ਟਰੰਪ ਨੇ ਕੁਝ ਅੰਕੜੇ ਕਹੇ ਵੀ ਤੁਸੀਂ ਤਾਂ $1 million ਓਵਰ ਬਜਟ ਹੋ, ਤੇ ਉਹਨਾਂ ਨੇ ਕਿਹਾ ਸੀ ਵੀ ਨਹੀਂ ਨਹੀਂ ਤੁਸੀਂ ਤਾਂ ਕੋਈ ਪੁਰਾਣੀ ਬਿਲਡਿੰਗ ਨੂੰ ਵੀ ਵਿੱਚ ਨਾਲ ਜੋੜੀ ਜਾ ਰਹੇ ਹੋ। ਸੋ ਉਦੋਂ ਤੱਕ ਜਿਹੜੀ ਉਹ ਗੱਲ ਆ ਨਾ ਕਿ ਜਰੋਮ ਪਾਵਲ ਆਪਣੀ ਗੱਲ ਕਹਿ ਦਿੰਦੇ ਸੀ ਬਟ ਇਨ ਵੈਰੀ ਰਿਸਪੈਕਟਫੁਲ ਵੇ, ਤੇ ਕੋਈ ਇੱਦਾਂ ਸਿੱਧਾ ਉਹਨਾਂ ਦੇ ਖਿਲਾਫ਼ ਨਹੀਂ ਸੀ ਬੋਲਦੇ। ਹੁਣ ਉਹਨਾਂ ਨੇ ਜਦੋਂ ਇਹ ਦੱਸਿਆ ਵੀ ਸੋ ਸ਼ੁੱਕਰਵਾਰ ਉਹਨਾਂ ਨੇ ਇਹ ਬਿਆਨ ਜਿਹੜਾ ਜਾਰੀ ਕੀਤਾ ਕੱਲ੍ਹ ਰਾਤ ਹੀ, ਸੋ ਲੇਟ ਲਾਸਟ ਨਾਈਟ ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਆ ਜਰੋਮ ਪਾਵਲ ਨੇ, ਉਹ 'ਚ ਉਹਨਾਂ ਨੇ ਦੱਸਿਆ ਕਹਿੰਦੇ ਵੀ ਸ਼ੁੱਕਰਵਾਰ ਮੈਨੂੰ ਡਿਪਾਰਟਮੈਂਟ ਆਫ ਜਸਟਿਸ ਵਾਲਿਆਂ ਨੇ ਦੱਸਿਆ ਕਿ ਜਿਹੜੀ ਮੇਰੀ ਉਹ ਸਟੇਟਮੈਂਟ ਸੀ ਸੈਨੇਟ ਦੀ ਕਮੇਟੀ ਦੇ ਸਾਹਮਣੇ ਵੀ ਉਹਨੂੰ ਲੈ ਕੇ ਕਹਿੰਦੇ ਮੇਰੇ ਖਿਲਾਫ਼ ਉਹ ਸਪੀਨਾ ਜਿਹੜਾ ਉਹ ਜਾਰੀ ਕਰ ਸਕਦੇ ਨੇ ਅਤੇ ਮੇਰੇ ਖਿਲਾਫ਼ ਮੈਨੂੰ ਬੇਸਿਕਲੀ ਇੰਡਾਈਟ ਕਰ ਸਕਦੇ ਨੇ ਅਤੇ ਕਹਿੰਦੇ ਵੀ ਇਹ ਕਹਿੰਦੇ ਵੀ ਮੈਂ ਰੂਲ ਆਫ ਲਾਅ ਦਾ ਕਹਿੰਦੇ ਬਹੁਤ ਮੈਂ ਰਿਸਪੈਕਟ ਕਰਦਾ ਕਿ ਨੋ ਵਨ ਇਜ਼ ਅਬਵ ਦਾ ਲਾਅ ਸੋ ਪਰ ਕਹਿੰਦੇ ਜੇ ਤੁਸੀਂ ਲਾਰਜਰ ਕੰਟੈਕਸਟ ਦੇਖੋ ਕਹਿੰਦੇ ਵੀ ਇਹ ਜਿਹੜਾ ਨਵਾਂ ਥ੍ਰੈਟ ਹੈ ਦਿਸ ਇਜ਼ ਨੋਟ ਅਬਾਊਟ ਮਾਈ ਟੈਸਟੀਮੋਨੀ ਲਾਸਟ ਜੂਨ ਦਿਸ ਇਜ਼ ਅਬਾਊਟ ਨੋਟ ਅਬਾਊਟ ਯੂ ਐਸ ਫੈਡਰਲ ਰਿਜ਼ਰਵ ਬਿਲਡਿੰਗਸ ਉਹਦੀ ਰੈਨੋਵੇਸ਼ਨ ਵਾਲੇ ਮਾਮਲਾ ਨਹੀਂ ਹੈ ਇਹ ਬਸ ਗੱਲ ਇਹ ਹੈ ਕਿ ਅਸੀਂ ਡੋਨਲਡ ਟਰੰਪ ਦੀ ਮਰਜ਼ੀ ਮੁਤਾਬਕ ਨਹੀਂ
ਇੰਟਰਸਟ
ਅਸੀਂ ਸਗੋਂ ਇਕਨੋਮੀ ਦੀਆਂ ਜ਼ਰੂਰਤਾਂ ਮੁਤਾਬਕ ਇੰਟਰਸਟ ਰੇਟ ਸੈੱਟ ਕਰਦੇ
ਹਾਂ ਅਸੀਂ ਆਪਣਾ ਕੰਮ ਸਹੀ ਕਰ ਰਹੇ ਹਾਂ ਸਾਡੀ ਇਹੀ ਗਲਤੀ ਹੈ
ਜੀ ਹੁਣ ਫਿਰ ਸਵਾਲ ਇਹ ਬਣਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਵੀ ਉਹਨਾਂ ਦੀ ਟਰਮ ਤਾਂ ਮਈ ਦੇ ਵਿੱਚ ਖਤਮ ਹੋ ਰਹੀ ਆ ਅਤੇ ਅਖੀਰਲੇ ਦਿਨਾਂ ਦੇ ਵਿੱਚ ਡੋਨਲਡ ਟਰੰਪ ਉਹਨਾਂ ਨੂੰ ਟਾਰਗੇਟ ਕਰਕੇ ਕੀ ਹਾਸਲ ਕਰਨਾ ਚਾਹੁੰਦੇ ਨੇ
ਜੀ
ਸੋ ਭਾਵੇਂ ਬਤੌਰ ਚੇਅਰ ਉਹਨਾਂ ਦੀ ਟਰਮ ਮਈ ਦੇ ਵਿੱਚ ਖਤਮ ਹੋ ਰਹੀ ਆ ਪਰ ਐਜ਼ ਵਨ ਆਫ ਦਾ ਮੈਂਬਰਸ ਆਫ ਦਾ ਬੋਰਡ ਉਹ 31 ਜਨਵਰੀ 2028 ਤੱਕ
ਉਹਦਾ
ਹੱਕ ਬਣਦਾ ਉਹ ਬਣੇ ਰਹਿ ਸਕਦੇ ਨੇ ਸੋ ਹੁਣ ਇਹ ਜਿਹੜੀ ਬੋਰਡ ਆ ਇਹਦੇ ਵਿੱਚ ਟੋਟਲ 7 ਮੈਂਬਰ ਨੇ ਤੇ 3 ਮੈਂਬਰ ਵਿੱਚੋਂ ਡੋਨਲਡ ਟਰੰਪ ਨਿਯੁਕਤ ਕਰ ਚੁੱਕੇ ਨੇ ਸੋ ਯੂਐਸ ਫੈਡਰਲ ਰਿਜ਼ਰਵ ਦੇ ਟੋਟਲ 19 ਮੈਂਬਰ
ਨੇ
ਬੋਰਡ ਆ ਉਹਦੇ ਵਿੱਚ
7 ਨੇ ਯੈਸ
ਸੋ ਬੋਰਡ ਦੇ ਜਿਹੜੇ 7 ਮੈਂਬਰ ਨੇ ਉਹਨਾਂ ਵਿੱਚੋਂ 3 ਮੈਂਬਰ ਡੋਨਲਡ ਟਰੰਪ ਅਪੁਆਇੰਟ ਕਰ ਚੁੱਕੇ ਨੇ ਤੇ 1 ਮੈਂਬਰ ਜੇ ਹੋਰ ਸੋ ਜੇ ਜਰੋਮ ਪਾਵਲ ਵੀ ਇਹਦੇ ਵਿੱਚੋਂ ਕੱਢ ਦਿੱਤੇ ਜਾਣ
ਤਾਂ ਫਿਰ ਟਰੰਪ
ਫਿਰ ਚੌਥਾ ਮੈਂਬਰ ਵੀ ਡੋਨਲਡ ਟਰੰਪ ਆਪ ਅਪੁਆਇੰਟ ਕਰ ਸਕਦੇ ਨੇ 7 ਦੇ ਵਿੱਚ 4 ਦੀ ਮੈਜੋਰਿਟੀ ਹੋ
ਸਕਦੀ ਹੈ ਜਿਹੜਾ ਪਿਛਲੀ ਵਾਰ ਕੋਈ ਫੈਸਲਾ ਆਇਆ ਵੀ ਸੀ 4-3 ਦੇ ਫਰਕ ਨਾਲ ਕਈ ਫੈਸਲੇ ਫੈਡਰਲ ਰਿਜ਼ਰਵ ਦੇ ਵੱਲੋਂ ਲਏ ਗਏ ਨੇ ਇੰਟਰਸਟ ਰੇਟ ਦੇ ਬਾਰੇ
ਬਿਲਕੁਲ ਤੇ ਡੋਨਲਡ ਟਰੰਪ ਐਜ਼ ਇਟ ਇਜ਼ 1 ਜਿਹੜੇ ਗਵਰਨਰ ਨੇ ਬੋਰਡ ਦੇ ਉਹਨਾਂ ਨੂੰ ਆਲਰੇਡੀ ਉਹ ਕਹਿ ਚੁੱਕੇ ਨੇ ਵੀ ਉਹਨਾਂ ਦੇ ਖਿਲਾਫ਼ ਕੇਸ ਚੱਲਦਾ
ਜੀ ਜੀ
ਉਹ ਕਿਉਂਕਿ ਡੋਨਲਡ ਟਰੰਪ ਦੇ ਖਿਲਾਫ਼ ਬੋਲ ਪਏ ਸੀ ਫੀਮੇਲ ਮੈਨੂੰ ਨਾਮ ਨਹੀਂ ਧਿਆਨ ਆ ਰਿਹਾ
ਬਸ ਜੀ ਜਿਨ੍ਹਾਂ ਦੇ ਉੱਪਰ ਮੌਰਗੇਜ ਫਰਾਡ ਦਾ ਕੇਸ ਇਹਨਾਂ ਨੇ ਪਾਤਾ ਸੀ ਯਾਰ
ਜੀ ਜੀ ਜੀ
ਵਾਜ਼ ਦੈਟ ਹੋਲਡ ਔਨ
ਯਾ ਸੋ ਵਨ ਆਫ ਦੈਮ
ਆਈ ਕੈਨਟ ਰਿਕਾਲ ਨਾਮ
ਲੀਸਾ ਕੁੱਕ ਕੀ ਸਾਹਿਬ
ਫੈਡਰਲ ਗਵਰਨਰ ਲੀਸਾ ਕੁੱਕ
ਸੋ ਉਹਨਾਂ ਦੇ ਖਿਲਾਫ਼ ਆਲਰੇਡੀ ਇਹਨਾਂ ਨੇ ਕੇਸ ਕੀਤਾ ਹੋਇਆ
ਮੌਰਗੇਜ ਫਰਾਡ ਦਾ ਮਤਲਬ ਧੱਕੇ ਨਾਲ ਬਣਾ ਕੇ
ਹਾਂ ਵੀ ਇਹਨਾਂ ਨੇ ਜਿਹੜੇ ਟੈਕਸਿਸ ਵਗੈਰਾ ਜਿਹੜੇ ਫਾਈਲ ਨਹੀਂ ਸੀ ਕੀਤੇ ਇੱਦਾਂ ਦਾ ਇਹਨਾਂ ਨੇ ਘਰ ਖਰੀਦੇ ਸੀ
ਜੀ ਜੀ
ਸੋ ਹੁਣ ਡੋਨਲਡ ਟਰੰਪ ਚਾਹੁੰਦੇ ਨੇ ਕਿ ਯੂ ਐਸ ਫੈਡਰਲ ਰਿਜ਼ਰਵ ਵੀ ਉਹਨਾਂ ਦੇ ਕੰਟਰੋਲ ਦੇ ਵਿੱਚ ਹੋਵੇ ਕਿਉਂਕਿ ਉਹ ਵੀ ਵੈਸਟਰਨ ਹੈਮੀਸਫੇਅਰ ਦੇ ਵਿੱਚ
ਅੱਛਾ ਇਹਦੇ ਨਾਲ ਜੁੜੀ ਗੱਲ ਹੋਰ ਵੀ ਤਾਂ ਹੈ ਵਾਸੂ
ਜੀ
ਡਿਪਾਰਟਮੈਂਟ ਆਫ ਜਸਟਿਸ ਦੀ ਵੀ ਇੰਡੀਪੈਂਡੈਂਸ ਉੱਪਰ ਤੇ ਸਵਾਲੀਆ ਨਿਸ਼ਾਨ ਇਹਦੇ ਨਾਲ ਨਹੀਂ ਲੱਗਿਆ ਪਹਿਲਾਂ ਵੀ ਲੱਗ ਚੁੱਕੇ ਹੋਏ ਨੇ ਨਾ ਪਹਿਲਾਂ ਵੀ ਕਈ ਸਾਬਕਾ ਜਿਹੜੇ ਅਧਿਕਾਰੀ ਰਹਿ ਚੁੱਕੇ ਨੇ ਜਿਹੜੇ ਕਦੀ ਟਰੰਪ ਦੇ ਨੇੜੇ ਸੀ ਫਿਰ ਟਰੰਪ ਦੇ ਖਿਲਾਫ਼ ਬੋਲੇ ਉਹਨਾਂ ਦੇ ਖਿਲਾਫ਼ ਵੀ ਇਸੇ ਤਰ੍ਹਾਂ ਦੀਆਂ ਜਿਹੜੀਆਂ ਇੰਡਾਈਟਮੈਂਟਸ ਨੇ ਉਹ ਡਿਪਾਰਟਮੈਂਟ ਆਫ ਜਸਟਿਸ ਨੇ ਕੀਤੀਆਂ ਨੇ ਸੋ ਜਿਹੜੀ ਅਮਰੀਕਾ ਦੀ ਨਿਆਂ ਪ੍ਰਣਾਲੀ ਆ ਉਹ ਵੀ ਕਿੰਨੀ ਕੁ ਹੁਣ ਇਸ ਵੇਲੇ ਇੰਡੀਪੈਂਡੈਂਟ ਚੱਲ ਰਹੀ ਆ ਉਹ ਸਵਾਲ ਆ ਇੱਕ ਹੋਰ ਅਨੈਲਿਸਿਸ ਇਹ ਵੀ ਆਇਆ ਕਿ ਅਮਰੀਕਾ ਦੀਆਂ ਅਦਾਲਤਾਂ ਦੇ ਵਿੱਚ ਇਸ ਵੇਲੇ ਜਿੰਨੇ ਵੀ ਕੋਈ ਮਾਮਲੇ ਅਪੀਲ ਦੇ ਦਾਇਰੇ ਜਾਂਦੇ ਪਏ ਨੇ ਅਪੀਲਾਂ ਵਾਲੇ ਮਾਮਲਿਆਂ ਦੇ ਵਿੱਚ ਜ਼ਿਆਦਾਤਰ ਫੈਸਲੇ ਟਰੰਪ ਦੇ ਹੱਕ 'ਚ ਆ ਰਹੇ ਨੇ ਕਿਉਂਕਿ ਟਰੰਪ ਵੱਲੋਂ ਹੀ ਅਪੁਆਇੰਟ ਕੀਤੇ ਜਿਹੜੇ ਜੱਜ ਨੇ ਉਹ ਉਹੀ ਬੋਲੀ ਬੋਲਦੇ ਨੇ ਜਾਂ ਉਹਨਾਂ ਹੀ ਫੈਸਲਿਆਂ ਨੂੰ ਸਹੀ ਠਹਿਰਾਉਣ ਦਾ ਤਰੀਕਾ ਲੱਭ ਲੈਂਦੇ ਨੇ ਜਿਹੜੇ ਕਿ ਟਰੰਪ ਨੂੰ ਖੁਸ਼ ਕਰਨਗੇ ਸੋ ਇਸ ਕਰਕੇ ਨਿਆਂ ਪ੍ਰਣਾਲੀ ਦੀ ਆਜ਼ਾਦੀ ਉੱਪਰ ਵੀ ਸਵਾਲ ਅਮਰੀਕਾ 'ਚ ਉੱਠਦਾ ਪਿਆ
ਬਿਲਕੁਲ
ਬਸ ਵੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਇਹ ਹਫ਼ਤਾ ਦੇਖੋ ਅੱਜ ਪ੍ਰੀਮੀਅਰ DVDB ਦਾ ਜਿਹੜਾ ਇੰਡੀਆ ਦਾ ਟ੍ਰੇਡ ਮਿਸ਼ਨ ਆ ਉਹ ਸ਼ੁਰੂ ਹੁੰਦਾ ਪਿਆ ਅਤੇ ਇਸੇ ਤਰ੍ਹਾਂ ਮਾਰਕ ਕਾਰਨੀ ਕੱਲ੍ਹ ਤੋਂ ਆਪਣੇ ਚੀਨ ਦੇ ਦੌਰੇ 'ਤੇ ਹੋਣਗੇ ਚਾਈਨਾ ਦੇ ਵਿੱਚ ਸੋ ਉੱਧਰਲੇ ਪਾਸਿਓਂ ਵੀ ਕਿਹੋ ਜਿਹੀਆਂ ਖਬਰਾਂ ਅਤੇ ਕੀ ਅਪਡੇਟਸ ਆਉਂਦੀਆਂ ਨੇ ਉਹਨਾਂ ਦੇ ਉੱਪਰ ਵੀ ਨਜ਼ਰ ਰੱਖਦੇ ਰਹਾਂਗੇ ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ ਸ਼ਾਮੀ ਤੁਹਾਨੂੰ ਸੁਣਦੇ ਹਾਂ
ਬਹੁਤ ਜਲਦ ਮਿਲਾਂਗੇ ਵਿਜੇ ਜੀ
ਜੀ
ਜਲਦ ਮਿਲਾਂਗੇ
ਮਾਡਰਨ ਸਨੋ ਟਾਇਰਸ ਨਾਲ ਠੀਕ ਹੈ ਥੈਂਕ ਯੂ ਵਾਸੀ
ਥੈਂਕ ਯੂ ਵਿਜੇ ਜੀ ਥੈਂਕ ਯੂ ਵੈਰੀ ਮਚ